दीवान भाई नंद चंद जी और भाई दया राम जी अपने नाल सारिया फौजां नूं लै के श्रीनगर तो वापस श्री पौंटा साहब आए हैं। कलगीधर जी ने उत्थों की सारी बिथिया पुछी है, उत्थे जो कुछ होया है बीतिया है, जिवें पहाड़ियां ने हमला किया सी, रस्ता रोकिया सी, उह सारा प्रसंग महाराज जी नूं दस्या और यह भी दस्या कि राजा फतेह शाह ने महाराज तुहाडे नाल लड़न वास्ते तैयारियां कर लिया ने, फौजां तैयार कर लिया ने, बाकी दे जिहड़े पहाड़ी राजे ने उह भी उहदी मदद करनगे। राजे भीम चंद ने फतेह शाह नूं इह गल कह दित्ती है कि जे तू गुरु नाल लड़ेगा तां तेरी लड़की दा डोला लैके जावांगा, नहीं तां तेरी लड़की दा डोला इत्थे ही छड्ड जावांगा। तो महाराज समझ लो कि हुण फतेह शाह फौज लैके आया जाण, तो कलगीधर जी का भी वीर रस फरकिया, मानो वीर रस की मूर्त बन गए सतगुरु जी। आउण दिओ इन्हां पहाड़ियां नूं, साढ़े भी तरकश विचों तीर उछल रहे ने, इन्हां दीआं छातियां चों चीर के पार जाण वास्ते। महाराज जी ने हुक्म कीता, सारे सूरमे तैयार बर तैयार हो जाओ, शस्त्र सब च वंड दिओ, तीर कढ़ा लो, गोली सिक्का जे लोड़ है तां होर बनवाओ, सब दे विच बरता दिता जाए। पर भाई दया राम जी कहण लगे, महाराज दुश्मन आवेगा चढ़ के, आपां पौंटा साहब नगर दे विच होवांगे, इत्थे अपने कोल नेड़े कोई मैदान नहीं जिथे उहनां नाल लड़ सकी। लड़न वास्ते खुला मैदान चाहीदा, इत्थे नगर विच आपां लड़ांगे ते अपना नुकसान भी होवेगा। खालसा जी, गुरु साहब दे घर दी नीति रही, छेवें पातशाह ने भी जदों जंग लड़िया तो श्री अमृतसर साहब तो बाहर आके लड़े। तो महाराज जी नूं भी भाई दया राम जी कह रहे, महाराज आपां भी कोई होर जगह नियुक्त करिए। तो मामा कृपाल चंद जी ने दस्या, महाराज इत्थों 6 कोह दी वाट ते एक राजपुरा नगर है, उहदे नेड़े एक पंगाणी दा मैदान है, खुला मैदान, उधरों ही दुश्मनां ने आउणा, ਤੇ ਆਪਾਂ ਅੱਗੇ ਚੱਲ ਕੇ ਉੱਥੇ ਹੀ ਰਣਥੰਭ ਗੱਢ ਕੇ ਉਹਨਾਂ ਦਾ ਮੁਕਾਬਲਾ ਕਰੀਏ। ਪੰਗਾਣੀ ਦੇ ਮੈਦਾਨ ਦੀ ਖਾਸੀਅਤ ਇਹ ਹੈ ਕਿ ਇੱਕ ਪਾਸੇ ਗਿਰੀ ਨਾਮਕ ਨਦੀ ਵਗਦੀ ਹੈ, ਦੂਜੇ ਪਾਸੇ ਜਮੁਨਾ ਵਗਦੀ ਹੈ। ਤੋ ਮਹਾਰਾਜ ਵਿਚਕਾਰ ਉਹ ਬੜਾ ਵੱਡਾ ਮੈਦਾਨ ਹੈ ਪੰਗਾਣੀ ਦਾ, ਤੇ ਉਹ ਮੈਦਾਨ ਪੰਗਾਣੀ ਦਾ ਆਪਾਂ ਲੜਨ ਵਾਸਤੇ ਮੁਕਰਰ ਕਰੀਏ। तो कलगीधर पातशाह जी महाराज जी ने जदों मामा कृपाल चंद जी दे बचन सुने, तो महाराज सच्चे पातशाह जी ने मामा कृपाल चंद जी दे ना बचना नूं सलाया है, आओ सरबण करिए किवें उधरों राजा फतेह शाह चढ़ाई करके आ रहा है, इधर गुरु कलगीधर पातशाह जी महाराज जी सारी फौज की तैयारी करवा रहे ने, दुश्मन दे हल्ले नूं रोकण वास्ते सारी व्यौतबंदी बना रहे ने। सरवण करन तो पहला गुरु पातशाह दे चरणा दा ध्यान अपने हिरदयां च धारण करदे आखिए जी सतनाम
श्री वाहे गुरु साहिब जीओ,
सतनाम
श्री वाहे गुरु साहिब जीओ, दोहेरा सुन कृपाल की बात को श्री सतगुरु कृपाल।
मामा कृपाल चंद जी दे बचन कृपालू सतगुरु गुरु कलगीधर जी ने सुने। जदों मामा कृपाल चंद जी ने कहा, महाराज पंगाणी दा मैदान बड़ा वधिया रहेगा लड़न वास्ते, दुश्मन दा मुकाबला करन वास्ते खुला मैदान है, उत्थे आपां लड़ सकदे आं, पंगाणी दी उच्ची चोटी है नाल, ਉਥੋਂ ਆਪਾਂ ਦੁਸ਼ਮਣਾਂ ਤੇ ਹਮਲਾ ਬੋਲ ਸਕਦੇ ਹਾਂ, ਹਮਲਾ ਕਰ ਸਕਦੇ ਹਾਂ, ਰੋਕ ਸਕਦੇ ਹਾਂ। ਤੋ ਜਦੋਂ ਮਾਮਾ ਕਿਰਪਾਲ ਚੰਦ ਜੀ ਦੇ ਬਚਨ ਕਿਰਪਾਲੂ ਸਤਿਗੁਰੂ ਜੀ ਨੇ ਸੁਣੇ ਹਨ,
ਮਨ ਮਾਨੀ ਨੀ ਕੇ ਲਕੇ ਮਸਲਤ ਠਾਣੇ ਅਟਾਲ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹ ਬਚਨ ਇਹਨਾਂ ਦੇ ਮਨ ਵਿਚ ਮੰਨ ਲਏ ਹਨ, ਔਰ ਮਹਾਰਾਜ ਜੀ ਨੇ ਆਖਿਆ ਇਹੀ ਸਲਾਹ ਅਟਲ ਹੈ, ਇਸੇ ਤਰ੍ਹਾਂ ਹੀ ਹੋਵੇਗਾ। ਭੰਗਾਣੀ ਦਾ ਜਿਹੜਾ ਜੰਗ ਦਾ ਮੈਦਾਨ ਹੈ ਉਹ ਮੁਕਰਰ ਕੀਤਾ ਜਾਏਗਾ ਜੰਗ ਵਾਸਤੇ, ਭੰਗਾਣੀ ਦੇ ਮੈਦਾਨ ਵਿੱਚ ਹੀ ਜਾ ਕੇ ਰਣਥੰਭ ਗੱਡਿਆ ਜਾਏਗਾ।
ਚੌਪਈ ਨੰਦ ਚੰਦ ਪਿਕ ਗੁਰਮੁਖਰੇ,
ਦੀਵਾਨ ਭਾਈ ਨੰਦ ਚੰਦ ਜੀ ਲਾਗੇ ਬੈਠੇ ਸਨ। ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਮੁਖ ਵੱਲ ਵੇਖ ਰਹੇ ਹਨ।
ਬੋਲਿਓ ਬੋਲ ਜੁਗਮ ਕਰ ਜੋਰੇ,
ਹੱਥ ਜੋੜ ਕੇ ਭਾਈ ਨੰਦ ਚੰਦ ਜੀ ਬੋਲੇ ਕਲਗੀਧਰ ਜੀ ਨੂੰ ਕਹਿਣ ਲੱਗੇ,
ਮਹਾਰਾਜ ਸਿੱਖ ਰਾਵਰ ਕੇਰਾ ਹਨ ਸੁਦਾਗਰ ਧਨੀ ਬਡੇਰਾ।
ਭਾਈ ਨੰਦ ਚੰਦ ਜੀ ਨੇ ਉਹ ਵੀ ਬਚਨ ਦੱਸਿਆ ਜਿਹੜੇ 100 ਘੋੜੇ ਲੈ ਕੇ ਆਇਆ ਸੀ ਨਾ ਸੁਦਾਗਰ ਪਿੱਛੇ, ਆਪ ਜੀ ਨੇ ਕਥਾ ਸੁਣੀ ਹੈ ਕਿ ਉਹ 100 ਘੋੜੇ ਲੈ ਕੇ ਉੱਥੇ ਸ੍ਰੀਨਗਰ ਭਾਈ ਨੰਦ ਚੰਦ ਜੀ ਹੋਣਾ ਨੂੰ ਮਿਲਿਆ ਸੀ। ਉਹ ਬਚਨ ਵੀ ਭਾਈ ਨੰਦ ਚੰਦ ਜੀ ਦੱਸਣ ਲੱਗੇ ਨੇ ਕਲਗੀਧਰ ਜੀ ਨੂੰ, ਹੱਥ ਜੋੜ ਕੇ ਕਹਿੰਦੇ, ਮਹਾਰਾਜ ਆਪ ਜੀ ਦਾ ਇੱਕ ਪਿਆਰਾ ਸਿੱਖ ਹੈ, ਆਪ ਜੀ ਦੇ ਘਰ ਦਾ ਇੱਕ ਸਿੱਖ ਹੈ ਜਿਹੜਾ ਘੋੜਿਆਂ ਦਾ ਸੌਦਾਗਰ ਹੈ ਔਰ ਬੜਾ ਧਨੀ ਹੈ, ਵਪਾਰੀ ਹੈ।
ਲੇਕਰ ਗਮਨਿਓ ਦਰਬ ਵਿਸ਼ੇਸ਼ੰਗ,
ਮਹਾਰਾਜ ਉਹ ਜਿਹੜਾ ਸੌਦਾਗਰ ਸਿੱਖ ਹੈ ਉਹ ਬਹੁਤ ਸਾਰੇ ਦਸਵੰਧ ਦੇ ਪੈਸੇ ਲੈ ਕੇ ਘੋੜੇ ਖਰੀਦਣ ਵਾਸਤੇ ਦੂਰ ਦੇਸ਼ ਵਿੱਚ ਗਿਆ ਸੀ,
ਇੱਕ ਕਸ਼ਮੀਰ ਆਦਪੁਰ ਦੇਸ਼ੰਗ,
ਮਹਾਰਾਜ ਕਸ਼ਮੀਰ ਤੇ ਕਸ਼ਮੀਰ ਦੇ ਇਲਾਕੇ ਦੇ ਵਿੱਚ ਹੋਰ ਵੀ ਜਿਹੜੇ ਨੇੜੇ ਤੇੜੇ ਨਗਰ ਸਨ, ਸ਼ਹਿਰ ਸਨ, ਉਹਨਾਂ ਸ਼ਹਿਰਾਂ ਵਿੱਚ ਨਗਰਾਂ ਵਿੱਚ ਕਸ਼ਮੀਰ ਦੇ ਵਿੱਚ ਜਾ ਕੇ ਉਸ ਸਿੱਖ ਨੇ ਬਹੁਤ ਜ਼ਿਆਦਾ ਘੋੜਿਆਂ ਦੀ ਭਾਲ ਕੀਤੀ।
ਬੀਨ ਬੀਨ ਬੋਤਲ ਤੇ ਲੀਨਾ,
ਔਰ ਕਈ ਥਾਵਾਂ ਤੋਂ ਉਹਨੇ ਵਧੀਆ ਵਧੀਆ ਘੋੜੇ ਚੁਣੇ। ਜਿੱਥੋਂ ਜਿੱਥੋਂ ਵੀ ਜਿਹੜੇ ਨਗਰ ਗ੍ਰਾਮ ਪਿੰਡ ਚੋਂ ਕੋਈ ਚੰਗਾ ਘੋੜਾ ਮਿਲਦਾ ਸੀ, ਮਹਾਰਾਜ ਉਹ ਸੌਦਾਗਰ ਨੇ ਪੈਸੇ ਦੇ ਕੇ ਉਸ ਘੋੜੇ ਨੂੰ ਖਰੀਦ ਲੈਣਾ। ਏਦਾਂ ਚੁਣ ਚੁਣ ਕੇ ਬਹੁਤ ਸਾਰੇ ਘੋੜੇ ਉਹ ਸੌਦਾਗਰ ਸਿੱਖ ਨੇ ਇਕੱਠੇ ਕੀਤੇ ਹਨ।
ਤਿਸੀ ਪੰਥ ਕੋ ਆਵਨ ਕੀਨਾ,
ਤਕਰੀਬਨ 100 ਘੋੜਾ ਸੀ ਮਹਾਰਾਜ ਉਹ ਸੌਦਾਗਰ ਸਿੱਖ ਜਿਹੜਾ ਲੈ ਕੇ ਆਇਆ ਕਸ਼ਮੀਰ ਦੇ ਇਲਾਕੇ ਚੋਂ, ਤੇ ਉਹ ਵੀ ਉਸੇ ਰਸਤਿਓਂ ਲੰਘ ਕੇ ਆ ਰਿਹਾ ਸੀ ਜਿੱਧਰੋਂ ਰਾਜਾ ਭੀਮ ਚੰਦ ਆ ਰਿਹਾ ਸੀ ਬਰਾਤ ਲੈ ਕੇ, ਉਸੇ ਰਸਤਿਓਂ ਸਿੱਖ ਵੀ ਘੋੜੇ ਲੈ ਕੇ ਆ ਰਿਹਾ ਸੀ।
ਭੀਮ ਚੰਦ ਨੇ ਪੰਜਾਬ ਸੁਣ ਪਾਏ,
ਮਹਾਰਾਜ ਜਦੋਂ ਰਾਜੇ ਭੀਮ ਚੰਦ ਨੇ ਸੁਣਿਆ ਕਿ ਇੱਕ ਸੌਦਾਗਰ ਗੁਰੂ ਕਲਗੀਧਰ ਦਾ ਸਿੱਖ 100 ਵਧੀਆ ਘੋੜਾ ਕੀਮਤੀ ਘੋੜੇ ਖਰੀਦ ਕੇ ਗੁਰੂ ਸਾਹਿਬ ਜੀ ਵਾਸਤੇ ਲੈ ਕੇ ਜਾ ਰਿਹਾ,
ਲੈਣ ਹਿਤ ਹੈ ਚਿਤ ਲਲਚਾਏ,
ਮਹਾਰਾਜ ਭੀਮ ਚੰਦ ਦੀ ਨਿਗਾਹ ਬਦਲ ਗਈ, ਉਹਦੀ ਨਿਗਾਹ ਵਿੱਚ ਲੋਭ ਆ ਗਿਆ, ਲਾਲਚ ਆ ਗਿਆ ਕਿ ਉਹ ਸਾਰੇ ਘੋੜੇ ਮੈਂ ਖੋ ਲਵਾਂ। ਬਦੀ ਆ ਗਈ ਨਿਗਾਹ ਦੇ ਵਿੱਚ ਭੀਮ ਚੰਦ ਦੇ ਕਿ ਜਿਹੜੇ ਘੋੜੇ ਉਹ ਗੁਰੂ ਸਾਹਿਬ ਵਾਸਤੇ ਲੈ ਕੇ ਜਾ ਰਿਹਾ ਉਹ ਘੋੜੇ ਮੈਂ ਸਾਰੇ ਖੋ ਲਵਾਂ, ਇਹੋ ਜਿਹਾ ਲਾਲਚ ਭੀਮ ਚੰਦ ਦੇ ਮਨ ਵਿੱਚ ਆਇਆ।
ਨਾਮ ਸੁਣਿਓ ਰਾਵਰ ਕੋ ਜਬੈ,
ਆਸ ਕਰਕੇ ਭੀਮ ਚੰਦ ਨੇ, ਮਹਾਰਾਜ ਜਦੋਂ ਤੁਹਾਡਾ ਨਾਂ ਸੁਣਿਆ ਕਿ ਇਹ ਘੋੜੇ ਗੁਰੂ ਗੋਬਿੰਦ ਸਿੰਘ ਸਾਹਿਬ ਵਾਸਤੇ ਲੈ ਕੇ ਜਾ ਰਿਹਾ, ਜਦੋਂ ਉਹਨੇ ਤੁਹਾਡਾ ਨਾਮ ਖਾਸ ਕਰਕੇ ਸੁਣਿਆ,
ਕਿਤਕ ਸੈਨ ਭੇਜੀ ਤਿੰਨ ਤਵੈ,
ਭੀਮ ਚੰਦ ਨੇ ਉਸੇ ਵਕਤ ਤੋਂ ਘੋੜੇ ਖੋਣ ਵਾਸਤੇ ਘੋੜੇ ਲੈਣ ਵਾਸਤੇ ਆਪਣੀ ਫੌਜ ਭੇਜ ਦਿੱਤੀ। ਉਹ ਸੌਦਾਗਰ ਦੇ ਸਿੱਖ ਦੇ ਵੱਲ ਪਿੱਛੇ ਪਿੱਛੇ ਆਪਣੇ ਸਿਪਾਹੀ ਭੇਜ ਦਿੱਤੇ ਕਿ ਸੌਦਾਗਰ ਸਿੱਖ ਨੂੰ ਭਜਾ ਦਿਓ ਔਰ ਉਹਦੇ ਕੋਲ ਜਿਹੜੇ ਘੋੜੇ ਨੇ ਉਹ ਸਾਰੇ ਕਬਜ਼ੇ ਚ ਕਰਕੇ ਆਪਣੇ ਕੋਲ ਲੈ ਆਓ।
ਸਿੱਖ ਸੌਦਾਗਰ ਕੋ ਸੁਦੋਏ,
ਔਰ ਇਧਰ ਸਿੱਖ ਨੂੰ ਪਤਾ ਲੱਗ ਗਿਆ ਸੌਦਾਗਰ ਨੂੰ, ਜਿਹੜਾ ਘੋੜਿਆਂ ਦਾ ਸੌਦਾਗਰ ਸਿੱਖ ਸੀ ਜਿਹੜਾ ਘੋੜੇ ਲਈ ਆਉਂਦਾ ਸੀ, ਉਹਨੂੰ ਮਹਾਰਾਜ ਜੀ ਖਬਰ ਹੋ ਗਈ ਕਿ ਭੀਮ ਚੰਦ ਨੇ ਆਪਣੇ ਸਿਪਾਹੀ ਭੇਜ ਦਿੱਤੇ ਹਨ।
ਘਰ ਕੈ ਬੇਗ ਆਏ ਪੁਰ ਸੋਏ,
ਮਹਾਰਾਜ ਸਿੱਖ ਨੇ ਬੜੀ ਕਾਹਲੀ ਦੇ ਨਾਲ ਘੋੜਿਆਂ ਨੂੰ ਉੱਥੋਂ ਦੌੜਾਇਆ, ਤੇਜ਼ੀ ਦੇ ਨਾਲ ਉੱਥੋਂ ਘੋੜਿਆਂ ਨੂੰ ਟੋਰਿਆ ਤੇ ਟੋਰ ਕੇ ਚੱਲ ਕੇ ਸ੍ਰੀਨਗਰ ਆ ਪਹੁੰਚਿਆ।
ਸੁਣ ਸ੍ਰੀਨਗਰ ਬਿਕੈ ਹਮ ਡੇਰਾ,
ਔਰ ਸਿੱਖ ਨੂੰ ਪਤਾ ਲੱਗਾ ਕਿ ਸਾਡਾ ਇੱਥੇ ਸ੍ਰੀਨਗਰ ਵਿੱਚ ਡੇਰਾ, ਗੁਰੂ ਸਾਹਿਬ ਦੇ ਦੀਵਾਨ ਭਾਈ ਨੰਦ ਚੰਦ ਜੀ ਨੇ ਇੱਥੇ ਡੇਰਾ ਕੀਤਾ ਹੋਇਆ ਸਾਡੇ ਬਾਰੇ। ਉਸ ਸੌਦਾਗਰ ਸਿੱਖ ਨੇ ਜਦੋਂ ਸੁਣਿਆ ਸਾਰੇ ਘੋੜੇ ਲੈ ਕੇ ਸਾਡੇ ਕੋਲ ਆ ਗਿਆ, ਲਓ ਮਹਾਰਾਜ ਗੁਰੂ ਦੀ ਅਮਾਨਤ ਹੁਣ ਤੁਸੀਂ ਸਾਂਭੋ, ਕਿਉਂਕਿ ਭੀਮ ਚੰਦ ਦੇ ਸਿਪਾਹੀ ਮੇਰੇ ਪਿੱਛੇ ਦੌੜੇ ਹੋਏ ਨੇ, ਉਹ ਇਹ ਘੋੜੇ ਖੋਹਣਾ ਚਾਹੁੰਦੇ ਨੇ, ਆਪਣੇ ਕਬਜ਼ੇ ਚ ਕਰਨਾ ਚਾਹੁੰਦੇ ਨੇ, ਤੋ ਮਹਾਰਾਜ ਉਸ ਵਕਤ ਤੇ ਸਾਰੇ ਘੋੜੇ ਲਿਆ ਕੇ ਉਹ ਸੌਦਾਗਰ ਸਿੱਖ ਨੇ ਸਾਨੂੰ ਲਿਆ ਕੇ ਸਾਡੇ ਡੇਰੇ ਵਿੱਚ ਭੇਟ ਕਰ ਦਿੱਤੇ
ਔਰ ਨਾ ਬਲ ਘਾਲਿਓ ਕਿਨ ਆਏ
ਮੁੜ ਕੇ ਫਿਰ ਕੋਈ ਆਪਣਾ ਬਲ ਵਿਖਾਉਣ ਵਾਸਤੇ ਸਾਡੇ ਡੇਰੇ ਤੱਕ ਨਹੀਂ ਆਇਆ
ਮਿਲਿਓ ਰਿਓ ਆਨੰਦ ਉਪਜਾਏ
ਜਿਹੜਾ ਸਿੱਖ ਸੀ ਸੌਦਾਗਰ ਉਹ ਸਾਡੇ ਨਾਲ ਮਿਲ ਕੇ ਉੱਥੇ ਜਿੰਨੇ ਦਿਨ ਅਸੀਂ ਰਹੇ ਉਹ ਸਿੱਖ ਵੀ ਸਾਡੇ ਨਾਲ ਮਹਾਰਾਜ ਜੀ ਉੱਥੇ ਸਾਡੇ ਨਾਲ ਮਿਲ ਕੇ ਰਿਹਾ
ਬਿਗੜਿਓ ਫਤਿਹ ਸ਼ਾਹ ਜਿਸ ਕਾਲਾ ਉਤਰੇ ਅਸ ਇਸ ਥਾਨ ਬਿਸਾਲਾ
ਮਹਾਰਾਜ ਜਦੋਂ ਰਾਜਾ ਫਤਿਹ ਸ਼ਾਹ ਵਿਗੜ ਗਿਆ ਸਾਡੇ ਨਾਲ ਭੀਮ ਚੰਦ ਨੇ ਉਹਨੂੰ ਵਿਗਾੜ ਦਿੱਤਾ ਰਾਜੇ ਫਤਿਹ ਸ਼ਾਹ ਨੂੰ ਤੋ ਮਹਾਰਾਜ ਉਹਨਾਂ ਨੂੰ ਪਤਾ ਲੱਗਾ ਉਹਨਾਂ ਨੂੰ ਇਹ ਵੀ ਪਤਾ ਸੀ ਕਿ ਉਹ 100 ਘੋੜੇ ਜਿਹੜਾ ਸੌਦਾਗਰ ਲੈ ਕੇ ਆਇਆ ਉਹ ਘੋੜੇ ਇਹਨਾਂ ਦੇ ਡੇਰੇ ਵਿੱਚ ਉਤਰੇ ਹੋਏ ਨੇ ਉਹ ਘੋੜੇ ਇਹਨਾਂ ਦੇ ਡੇਰੇ ਵਿੱਚ ਲਾਏ ਹੋਏ ਨੇ ਇਹ ਜਦੋਂ ਉਹਨਾਂ ਨੂੰ ਪਤਾ ਲੱਗਾ ਇਸ ਗੱਲ ਦੀ ਖਬਰ ਫਤਿਹ ਸ਼ਾਹ ਨੂੰ ਜਾਂ ਭੀਮ ਚੰਦ ਨੂੰ ਹੋਈ
ਸੁਣ ਲਾਲਚ ਕਰ ਪੁਨ ਕਹਿ ਲੂਰੀ
ਭੀਮ ਚੰਦ ਕਹਿਲੂਰੀ ਰਾਜੇ ਨੇ ਫਿਰ ਸੁਣ ਕੇ ਬੜਾ ਲਾਲਚ ਕੀਤਾ ਉਹਨੇ ਬੜਾ ਭਾਰੀ ਲੋਭ ਕੀਤਾ ਕਿ ਇਹੋ ਜਿਹੇ ਕੀਮਤੀ ਘੋੜੇ ਜਿਹੜੇ ਕਸ਼ਮੀਰ ਦੇ ਇਲਾਕੇ ਚੋਂ ਚੁਣ ਚੁਣ ਕੇ ਇੱਕ ਸਿੱਖ ਲੈ ਕੇ ਆਇਆ ਇਹ ਸਾਡੇ ਕੋਲ ਹੋਣੇ ਚਾਹੀਦੇ ਨੇ ਇਹ ਸੁਣ ਕੇ ਕਹਿਲੂਰੀ ਰਾਜੇ ਨੇ ਬੜਾ ਭਾਰੀ ਲਾਲਚ ਕੀਤਾ ਲੋਭ ਕੀਤਾ
ਕਹਿ ਭੇਜਿਓ ਕਰ ਤੁਰਨ ਪੂਰੇ
ਮਹਾਰਾਜ ਉਸੇ ਵਕਤ ਭੀਮ ਚੰਦ ਨੇ ਬੜੀ ਛੇਤੀ ਨਾਲ ਆਪਣੀਆਂ ਫੌਜਾਂ ਭੇਜ ਦਿੱਤੀਆਂ ਘੋੜੇ ਖੋਣ ਵਾਸਤੇ ਕਬਜ਼ੇ ਕਰਨ ਵਾਸਤੇ ਆਪਣੇ ਸਿਪਾਹੀ ਬੜੀ ਤਿਆਰੀ ਨਾਲ ਛੇਤੀ ਨਾਲ ਭੇਜ ਦਿੱਤੇ
ਤੁਰੰਗ ਵਿਸਾਲ ਮੋਲ ਬਦਕੇਰਾ ਛੀਨ ਲਿਓ ਫਿਰ
ਔਰ ਕਹਿਣ ਲੱਗਾ ਕਿ ਜਾਓ ਗੁਰੂ ਜੀ ਦੇ ਦੀਵਾਨ ਆਨੰਦ ਚੰਦ ਦੇ ਕੋਲ ਉਹ ਘੋੜੇ ਨੇ ਉਹਨਾਂ ਦੇ ਡੇਰੇ ਵਿੱਚ ਉਹ ਘੋੜੇ ਨੇ 100 ਘੋੜਾ ਹੈ ਬੜੇ ਕੀਮਤੀ ਘੋੜੇ ਨੇ ਬੜੇ ਬਹੁ ਮੁੱਲੇ ਬਡਮੁੱਲੇ ਘੋੜੇ ਨੇ ਉਹ ਘੋੜੇ ਜਾ ਕੇ ਤੁਸੀਂ ਉਹਨਾਂ ਕੋਲੋਂ ਖੋਹ ਲਵੋ ਔਰ ਮੁੜ ਕੇ ਉਹਨਾਂ ਨੂੰ ਉਹ ਘੋੜੇ ਨਹੀਂ ਦੇਣੇ
ਫਤਿਹ ਸ਼ਾਹ ਭਟਕੀਨ ਤਿਆਰੇ
ਫਤਿਹ ਸ਼ਾਹ ਨੇ ਵੀ ਆਪਣੇ ਸੂਰਮੇ ਤਿਆਰ ਕਰ ਲਏ ਸੁਣ ਕੇ ਭੀਮ ਚੰਦ ਦੀਆਂ ਗੱਲਾਂ
ਪਹੁੰਚੀ ਠਿਗ ਅਮਰੇ ਸੁਧ ਸਾਰੇ
ਮਹਾਰਾਜ ਸਾਡੇ ਕੋਲ ਖਬਰ ਪਹੁੰਚ ਗਈ ਵੀ ਉਹਨਾਂ ਨੇ ਹੱਲਾ ਬੋਲ ਦਿੱਤਾ ਨਾਲੇ ਘੋੜੇ ਖੋਣਾ ਚਾਹੁੰਦੇ ਨੇ ਨਾਲੇ ਸਾਡੇ ਕੋਲ ਵੀ ਜਿਹੜਾ ਸਵਾਬ ਸੀ ਸਮਾਨ ਸੀ ਉਹ ਵੀ ਖੋਣਾ ਚਾਹੁੰਦੇ ਸਨ ਮਹਾਰਾਜ ਰਾਜੇ ਫਤਿਹ ਸ਼ਾਹ ਨੇ ਵੀ ਤਿਆਰੀ ਕਰਕੇ ਫੌਜ ਭੇਜ ਦਿੱਤੀ ਸਾਨੂੰ ਇਹ ਖਬਰ ਮਿਲ ਗਈ ਸਾਡੇ ਕੋਲ ਇਹ ਖਬਰ ਪਹਿਲਾਂ ਪਹੁੰਚ ਗਈ
ਤਕੜੇ ਹੋਏ ਦੀਨ ਹੈ ਡਾਲੇ
ਮਹਾਰਾਜ ਅਸੀਂ ਤਗੜੇ ਹੋ ਕੇ ਆਪਣੇ ਘੋੜਿਆਂ ਤੇ ਕਾਠੀਆਂ ਪਾ ਲਈਆਂ
ਭਏ ਅਰੁਡਨੇ ਤਕੋ ਚਾਲੇ
ਘੋੜਿਆਂ ਤੇ ਸਵਾਰ ਹੋ ਕੇ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਅਸੀਂ ਡੇਰਾ ਖਾਲੀ ਕਰਕੇ ਉੱਥੋਂ ਚੱਲ ਕਿ ਉਹ ਉੱਥੇ ਪਹੁੰਚਦੇ ਸਾਡੇ ਡੇਰੇ ਤੱਕ ਅਸੀਂ ਮਹਾਰਾਜ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਹੀ ਡੇਰਾ ਖਾਲੀ ਕਰਕੇ ਉੱਥੋਂ ਘੋੜਿਆਂ ਤੇ ਸਵਾਰ ਹੋ ਕੇ ਆਪਣਾ ਸਾਰਾ ਸਬਾਬ ਸਮਾਜ ਸੰਭਾਲ ਕੇ ਚੱਲ ਪਏ
ਲਖਿਓ ਪ੍ਰਤਾਪ ਗੁਰੂ ਕੋ ਮਹਾ ਪਹੁੰਚ ਨਾ ਸਕਿਓ ਆਏ ਕੋ
ਮਹਾਰਾਜ ਤੁਹਾਡਾ ਵੱਡਾ ਭਾਰੀ ਪ੍ਰਤਾਪ ਉੱਥੇ ਅਸੀਂ ਲਖਿਆ ਜਾਣਿਆ ਕਿ ਗਰੀਬਨ ਬਾਜ ਦਯਾਨਿਦ ਸਤਿਗੁਰੂ ਜੀ ਉਸ ਵਕਤ ਫਿਰ ਕੋਈ ਦੁਸ਼ਮਣ ਸਾਡੇ ਨੇੜੇ ਨਹੀਂ ਪਹੁੰਚ ਸਕਿਆ ਸਾਡੇ ਨੇੜੇ ਨਹੀਂ ਆ ਸਕਿਆ ਮਹਾਰਾਜ ਸਾਡੇ ਵਾਹ ਵੱਲ ਵੀ ਕੋਈ ਨਹੀਂ ਵੇਖ ਸਕਿਆ
ਵੱਡੇ ਯਤਨ ਕਰ ਸਭ ਹਲਿਆਏ ਰਾਵਰ ਕੀ ਸਹਾਇਤਾ ਪਾਏ
ਮਹਾਰਾਜ ਇਸ ਤਰ੍ਹਾਂ ਬੜੇ ਵੱਡੇ ਯਤਨ ਨਾਲ ਉਹ ਜਿਹੜੇ 100 ਘੋੜੇ ਸੀ ਉਹ ਵੀ ਅਸੀਂ ਆਪਣੇ ਨਾਲ ਲੈ ਆਏ ਕੋਈ ਘੋੜਾ ਅਸੀਂ ਉੱਥੇ ਨਹੀਂ ਰਹਿਣ ਦਿੱਤਾ 100 ਦੇ 100 ਘੋੜੇ ਮਹਾਰਾਜ ਜੀ ਅਸੀਂ ਆਪਣੇ ਨਾਲ ਲੈ ਕੇ ਆਏ ਹਾਂ ਔਰ ਇਹ ਤੁਹਾਡੀ ਸਹਾਇਤਾ ਨਾਲ ਲੈ ਕੇ ਆਏ ਹਾਂ ਤੁਹਾਡੀ ਮਦਦ ਨਾਲ ਹੀ ਇਹ ਕੰਮ ਸੰਭਵ ਹੋ ਸਕਿਆ ਹੈ
ਕਿਰਪਾ ਕਰੋ ਸਭ ਦੇਖਣ ਕੀ ਜਾ
ਮਹਾਰਾਜ ਹੁਣ ਤੁਸੀਂ ਕਿਰਪਾ ਕਰੋ ਦਇਆ ਕਰਕੇ ਮਹਾਰਾਜ ਜੀ ਉਹਨਾਂ ਘੋੜਿਆਂ ਨੂੰ ਹੁਣ ਆਪ ਜੀ ਚੱਲ ਕੇ ਵੇਖ ਲਓ
ਵੀਰਨ ਕੋ ਰਨ ਇਤੇ ਅਬ ਦੀ ਜਾ
ਘੋੜੇ ਅਸੀਂ ਲਿਆਏ ਆ ਉਹ ਚੱਲ ਕੇ ਆਪ ਜੀ ਵੇਖ ਲਓ ਤੇ ਉਹ ਘੋੜੇ ਯੋਧਿਆਂ ਵਿੱਚ ਸੂਰਮਿਆਂ ਵਿੱਚ ਤਕਸੀਮ ਕਰ ਦਿਓ ਜਿਹੜੇ ਜਿਹੜੇ ਯੋਧੇ ਨੂੰ ਜਿਹੜੇ ਜਿਹੜੇ ਸੂਰਮੇ ਨੂੰ ਘੋੜੇ ਵੰਡਣੇ ਨੇ ਮਹਾਰਾਜ ਉਹ ਘੋੜੇ ਉਹਨਾਂ ਸੂਰਮਿਆਂ ਵਿੱਚ ਵੰਡ ਦਿੱਤੇ ਜਾਣ ਕਿਉਂਕਿ ਹੁਣ ਜੰਗ ਦਾ ਸਮਾਂ ਹੈ ਯੁੱਧ ਦਾ ਸਮਾਂ ਹੈ ਯੁੱਧ ਕਦੇ ਵੀ ਹੋ ਸਕਦਾ ਹੈ ਕਦੇ ਵੀ ਜੰਗ ਛਿੜ ਸਕਦੀ ਹੈ ਤੇ ਮਹਾਰਾਜ ਇਹ ਘੋੜੇ ਆਪ ਜੀ ਸੂਰਮਿਆਂ ਨੂੰ ਬਖਸ਼ ਦਿਓ ਜਿਹਨੂੰ ਜਿਹਨੂੰ ਵੀ ਦੇਣੇ ਹਨ ਦੇ ਦਿਓ
ਆਛੀ ਬਾਤ ਜਾਨ ਗੁਰ ਪੂਰੇ
ਭਾਈ ਆਨੰਦ ਚੰਦ ਜੀ ਦੇ ਇਹ ਬਚਨ ਮਹਾਰਾਜ ਜੀ ਨੇ ਸੁਣੇ ਸੁਣ ਕੇ ਮੰਨੇ ਨੇ ਪ੍ਰਵਾਨ ਕੀਤੇ ਨੇ और गुरु कलगीधर पातशाह जी महाराज जी ने आख्या के भली गल है।
पिखे तुरंगम सगरे रूरे
उठ के बाहर आए, दीवान विचों बाहर आके जिथे ओ घोड़े बन्ने सन, एक 100 घोड़ा सी पूरा, जाके महाराज जी ने घोड़े वेखे हन, बड़े सुंदर घोड़े ने, बड़े सोहने ते सुनखे घोड़े हन।
सिख को खुशी करी मन भावत,
जिहड़ा सिख घोड़े लियाया सी ना सुदागर, महाराज सच्चे पातशाह ने उहदे ते बड़ियां खुशियां कीतियां, उस सिख ते महाराज जी ने बड़ियां बख्शिशां ते रहमतां कीतियां।
भयो निहाल आनंद उपावत,
महाराज जी दी दया जदों खुशी वरती ओ सिख निहाल निहाल हो गया, ऐसा निहाल होया कि हिरदे विच आनंद दी अवस्था बन गई, हिरदा आनंद दे सहत हो गया।
जो जिस लायक पटको जाना,
फिर महाराज जी घोड़े वंडन लगे, जेड़े जेड़े सूरमे जिस जिस घोड़े दे अधिकारी सन, वधिया घोड़े सन, सारे एक तो एक सन, ते सूरमिया विच महाराज जी ने सूरमे वेखे के केड़ा केड़ा सूरमा घोड़िया दा अधिकारी है।
हेत अरोडन के है दाना,
महाराज जी ने उस वक्त उन्हां सूरमिया नू घोड़िया ते सवार होण वास्ते ओ घोड़े सूरमिया नू दान कीते हन।
सुंदर जीन पाए कर चढ़े,
ते सूरमिया ने घोड़िया ते काठियां पाईयां, काठियां पा के कस के घोड़िया नू चंगी तरह उन्हां ते सवार होए हन।
चपल बली लख और मुद बड़े,
बड़े चपल चंचल बली घोड़े सन, जदों सूरमे घोड़िया ते सवार होए ते रस आ गया, स्वाद आ गया सवार होण दा घोड़िया ते, बड़ा मुद बड़ी खुशी है सूरमिया दे मना विच।
गोली ढाले अनक सुनियारे,
सुनियारे लाए होए ने गोलियां ढालन वास्ते, क्योंकि गोली सिक्का भी चाहिदा है जंग दे मैदान विच, तो गोलियां ढालन वास्ते सिक्का ढालन वास्ते बहुत सारे सुनियारे लाए हुए ने।
ब्रिंद बरूद तैयार तिस बारे,
एदा बरूद तैयार कीता जा रहा, बहुत सारा बरूद ओ इकट्ठा कीता जा रहा है।
कितक पटन को तोमर दे,
बहुत सारे सूरमिया विच बरूद गोली सिक्का ओ वंडिया जा रहा है। उथे नाल नाल तोमर नाम है बरछियां दा, सारे सूरमिया दे विच बरछियां दित्तियां हन।
तुरंग तवाए विशाल परमे,
और बरछियां फड़ के हत्थां विच सूरमे घोड़ियां ते सवार होके घोड़ियां नूं दौड़ा के, फिर बरछी चला के वेखदे ने, बरछी चला के अभ्यास करके वेखदे हन।
दैदर कशी रुचर निखंग,
जर कसी दा मतलब हुंदा है जेदे उत्ते तिले दी कढ़ाई कढ़ी होवे, एहो जे जेड़े जरकसी सोहने जिन्हां विच तीर पाए जांदे ने पत्था, एहो जे पत्थे महाराज जी ने सूरमिआं नूं, बड़े बड़े सुंदर पत्थे, हाथी दे दंद दे भी पत्थे बनाए जांदे सन, बड़े कीमती, अज भी बहुत सारियां निशानियां ऐसियां जिहड़ियां ने ओह पुरातन मिलदियां हन, ते होर भी चमड़े आदिक दे भी जिहड़े ओह बनाए जांदे सन, उहनां ते जरीदार तिले दी कढ़ाई कढ़ी होणी, एदा दे बड़े बड़े सुंदर जेड़े निखंग हन पत्थे ने तीरां दे, ओ सूरमिया विच बंडे हन।
कर पूरन खर खपरन संग,
सोहने खपरे तीरां दे नाल भर भर के ओ निखंग जेड़े हन पत्थे हन ओ सारियां सूरमिया च वंडे हन।
कीतक सुपटन तनुक कठोरा,
कई सूरमिया दे विच बड़े बड़े कठोर तनख, सूरमे भी बड़े बड़े बल वाले, बाहु बल वाले ने, अजान बाहां वाले ने, ते ओ बाहु बल वाले सूरमिया च बड़े बड़े कठोर तनख जेड़े हन ओ वंडे हन।
ये जोदा इंचित कर जूरा,
और जिन्हां नू लै के सूरमे बड़े बल दे नाल उहनां दीआं तंदियां कन्नां तक खिचदे ने, जदों खिचदे ने कन्नां तक ते चिरड़ चिरड़ करा दिंदे हन।
लांबी सुलग तवांग अनेक,
लंबियां नलियां वालियां बंदूकां, पुराणियां बंदूकां तुसीं वेखोगे उहनां दीआं जिहड़ियां नलियां हुंदियां बहुत लंबियां लंबियां हुंदियां, ते ओ वखो वखरे ढंग दियां हुंदियां, कुछ ऊंठां ते बह के चलाउण वालियां जिन्हां नूं छुतरी तोपां भी कहिंदे हन, इदां दे जिहड़े राम जंगे हन, तुफंगां बंदूकां ने लंबियां नलियां वालियां, ਉਹ ਸੂਰਮਿਆਂ ਵਿੱਚ ਵੰਡੀਆਂ ਹਨ।
ਬਖਸ਼ੀ ਜੋਧਨ ਜਲਦ ਵਿਵੇਕ,
ਜਲਦ ਵਿਵੇਕ ਸਤਿਗੁਰੂ ਗੁਰੂ ਕਲਗੀਧਰ ਜੀ ਨੇ ਇਸ ਤਰ੍ਹਾਂ ਦੇ ਸੋਹਣੇ ਸ਼ਸਤਰ ਅਸਤਰ ਸਾਰਿਆਂ ਸੂਰਮਿਆਂ ਨੂੰ ਬਖਸ਼ੇ ਹਨ ਘੋੜਿਆਂ ਦੇ ਨਾਲ।
ਗੁਰਦਲ ਮੈਂ ਉਤਸ਼ਾਹ ਬਿਸਾਲਾ,
ਸਤਿਗੁਰਾਂ ਦੇ ਦਲ ਵਿੱਚ ਮਹਾਰਾਜ ਜੀ ਦੇ ਸੂਰਮਿਆਂ ਚ ਬੜਾ ਉਤਸ਼ਾਹ ਹੈ ਲੜਨ ਦਾ, ਸਭ ਦੇ ਅੰਦਰ ਬੜਾ ਭਾਰੀ ਉਤਸ਼ਾਹ ਹੈ ਲੜਨ ਵਾਸਤੇ।
ਵਿਚਰਤ ਧਾਰੇ ਹਥਿਆਰ ਨਜਾਲਾ,
ਔਰ ਸੋਹਣੇ ਹਥਿਆਰ ਸ਼ਸਤਰ ਧਾਰਨ ਕਰਕੇ ਸੂਰਮੇ ਬਹਾਦਰ ਯੋਧੇ ਜੰਗ ਦੇ ਮੈਦਾਨ ਵਾਸਤੇ ਵਿਚਰ ਰਹੇ ਹਨ।
ਮਾਰ ਬਕਾਰਾ ਬੋਲਤ ਭਾਰੇ, ਲੋਟ ਭਜਾਵੋ ਹਤੋ ਪਹਾੜੇ।
ਸੂਰਮੇ ਮਾਰ ਬਕਾਰਾ ਵੀ ਕਰਦੇ ਨੂੰ ਮਾਰ ਬਕਾਰਾ ਕਹਿੰਦੇ ਨੇ, ਉੱਚੀ ਉੱਚੀ ਬੋਲੀ ਵਿੱਚ ਬੋਲਦੇ ਕਹਿੰਦੇ ਸੂਰਮਿਓ ਆਉਣ ਦਿਓ ਇਹਨਾਂ ਪਹਾੜੀਆਂ ਨੂੰ, ਇਹਨਾਂ ਪਹਾੜੀਆਂ ਨੂੰ ਮਾਰ ਕੇ ਇਹਨਾਂ ਦੇ ਹਥਿਆਰ ਖੋ ਕੇ ਘੋੜੇ ਖੋ ਕੇ ਲੁੱਟ ਕੇ ਇਹਨਾਂ ਨੂੰ, ਫਿਰ ਖਾਲੀ ਪੈਦਲ ਇਹਨਾਂ ਨੂੰ ਜਿੱਧਰੋਂ ਆਏ ਨੇ ਉੱਧਰ ਵਾਪਸ ਮੋੜਨੇ ਨੇ। ਕੋਈ ਵੀ ਪਹਾੜੀ ਜੰਗ ਦੇ ਮੈਦਾਨ ਜਿਹੜਾ ਅੜਿਆ ਉਹ ਮਾਰ ਦਿਆਂਗੇ, ਤੇ ਜਿਹੜਾ ਡਰਿਆ ਉਹਦੇ ਕੋਲੋਂ ਘੋੜੇ ਖੋ ਕੇ ਹਥਿਆਰ ਖੋ ਕੇ ਨੰਗੇ ਪੈਰੀ ਪੈਰਾਂ ਚ ਜੁੱਤੀਆਂ ਤੱਕ ਨੀ ਇਹਨਾਂ ਨੂੰ ਪਾਉਣ ਦੇਣੀਆਂ, ਵਾਪਸ ਮੋੜਾਂਗੇ ਜਿੱਧਰੋਂ ਚੜ ਕੇ ਆਉਣਗੇ।
ਛੇਨੋ ਦੇਸ਼ ਨਿਕਾਰੋ ਬਾਹਰ,
ਕਹਿੰਦੇ ਖਾਲਸਾ ਜੀ ਆਪਾਂ ਇਹਨਾਂ ਦਾ ਦੇਸ਼ ਹੀ ਖੋ ਲੈਣਾ ਇਹਨਾਂ ਪਹਾੜੀਆਂ ਦਾ, ਸ਼੍ਰੀਨਗਰ ਤੱਕ ਜਾਵਾਂਗੇ, ਛੱਡਣ ਪਹੁੰਚਣ ਇਹਨਾਂ ਨੂੰ ਭੇਜਾਂਗੇ, ਔਰ ਉੱਥੇ ਜਾ ਕੇ ਇਹਨਾਂ ਦਾ ਦੇਸ਼ ਖੋ ਕੇ ਉੱਥੋਂ ਭਜਾ ਦੇਵਾਂਗੇ, ਨਠਾ ਦੇਵਾਂਗੇ।
ਬਿਦਤੇ ਬੋ ਸਤਿਗੁਰ ਜਸਦਾਰ,
ਔਰ ਸਤਿਗੁਰਾਂ ਦਾ ਭਾਰੀ ਜਸ ਸਾਰੇ ਜਗਤ ਵਿੱਚ ਸਾਰੇ ਸੰਸਾਰ ਵਿੱਚ ਜ਼ਾਹਰ ਹੋਵੇਗਾ, ਪ੍ਰਗਟ ਹੋਵੇਗਾ।
ਇਸ ਪ੍ਰਕਾਰ ਤਿਆਰੀ ਪ੍ਰਭ ਕਰੇ,
ਇਸ ਤਰ੍ਹਾਂ ਸੂਰਮਿਆਂ ਚ ਉਤਸ਼ਾਹ ਹੈ ਲੜਨ ਵਾਸਤੇ। ਉਤਸ਼ਾਹ ਦੀ ਬੜੀ ਵੱਡੀ ਭਾਰੀ ਲੋੜ ਹੁੰਦੀ ਜੰਗ ਲੜਨ ਵਾਸਤੇ, ਕੱਲੇ ਹਥਿਆਰ ਨਹੀਂ ਚਾਹੀਦੇ, ਜੰਗ ਲੜਨ ਵਾਸਤੇ ਜਿੱਥੇ ਹਥਿਆਰ ਚਾਹੀਦੇ ਨੇ ਉੱਥੇ ਉਤਸ਼ਾਹ ਵੀ ਚਾਹੀਦਾ, ਲੜਨ ਵਾਸਤੇ ਉਤਸ਼ਾਹ ਵੀ ਹੋਣਾ ਚਾਹੀਦਾ। ਉਹਨਾਂ ਸੂਰਮਿਆਂ ਚ ਲੜਨ ਦਾ ਉਤਸ਼ਾਹ ਪੈਦਾ ਕਰਨ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਨੇ ਢਾਡੀ ਪ੍ਰਥਾ ਨੂੰ ਗੁਰੂ ਘਰ ਦੇ ਵਿੱਚ ਜਨਮ ਦਿੱਤਾ, ਢਾਡੀ ਕਲਾ ਨੂੰ ਗੁਰੂ ਘਰ ਵਿੱਚ ਲਿਆਂਦਾ। ਉਹਨਾਂ ਸੂਰਮਿਆਂ ਚ ਉਤਸ਼ਾਹ ਪੈਦਾ ਕਰਨ ਵਾਸਤੇ ਕਲਗੀਆਂ ਵਾਲੇ ਚੋਜੀ ਪ੍ਰੀਤਮ ਨੇ ਬੀਰ ਅਸੀ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਬਾਣੀ ਦੀ ਰਚਨਾ ਕੀਤੀ, ਔਰ ਬੀਰ ਅਸੀ ਸ਼ਬਦ ਉਚਾਰਨ ਕੀਤੇ ਜਿਨ੍ਹਾਂ ਨੂੰ ਪੜ੍ਹ ਕੇ ਸੁਣ ਕੇ ਸੂਰਮਿਆਂ ਚ ਉਤਸ਼ਾਹ ਆਵੇ। ਉਸ ਵੇਲੇ ਦੇ ਕਵੀ ਗਵਾਲ ਨੇ ਬੜਾ ਸੁੰਦਰ ਕਿਹਾ, ਉਹ ਕਹਿੰਦਾ ਪੜ੍ਹ ਕੇ ਤਿਹਾਰੀ ਬਾਣੀ ਸ਼੍ਰੀ ਬਾਨ ਗੋਬਿੰਦ ਸਿੰਘ, ਹੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੁਹਾਡੀ ਬਾਣੀ ਪੜ੍ਹ ਕੇ ਸੂਰਮਿਆਂ ਵਿੱਚ ਸੂਰਮਤਾਈ ਆ ਜਾਂਦੀ। ਸਾਧ ਮੇ ਨਾ ਸ਼ੇਰ ਪੰਨ, ਸ਼ੇਰ ਮੇ ਨਾ ਸਾਧ ਪੰਨ, ਦੋ ਪੰਨ ਦੇਖੀਏ ਤਾਂ ਆਪ ਹੀ ਕੇ ਮਗ ਮੈਂ। ਮਹਾਰਾਜ ਸਾਧੂ ਚ ਸ਼ੇਰ ਪੁਣਾ ਨਹੀਂ ਹੁੰਦਾ, ਸ਼ੇਰ ਵਿੱਚ ਸਾਧੂ ਪੁਣਾ ਨਹੀਂ ਹੁੰਦਾ, ਪਰ ਤੁਹਾਡੇ ਸੂਰਮਿਆਂ ਬਹਾਦਰਾਂ ਵਿੱਚ ਬਾਣੀ ਆਪ ਜੀ ਦੀ ਪੜ੍ਹ ਕੇ ਸ਼ੇਰ ਪੁਣਾ ਵੀ ਆ ਜਾਂਦਾ ਤੇ ਸਾਧੂ ਪੁਣਾ ਵੀ ਆ ਜਾਂਦਾ ਹੈ। ਤੋ ਇਸ ਤਰ੍ਹਾਂ ਦੀ ਮਹਾਰਾਜ ਜੀ ਬਾਣੀ ਰਚੀ ਜਿਸ ਨੂੰ ਪੜ੍ਹ ਕੇ ਸੂਰਮਿਆਂ ਵਿੱਚ ਲੜਨ ਦਾ ਵੱਡਾ ਭਾਰੀ ਉਤਸ਼ਾਹ ਹੈ।
ਪ੍ਰਥਮ ਜੋਧੇਤ ਮਨਸਾ ਧਰੇ,
ਗੁਰੂ ਸਾਹਿਬ ਜੀ ਨੇ ਇਸ ਪ੍ਰਕਾਰ ਨਾਲ ਤਿਆਰੀ ਕਰ ਲਈ ਹੈ ਜਲਦ ਵਿਵੇਕ ਗੁਰੂ ਕਲਗੀਧਰ ਜੀ ਨੇ, ਔਰ ਪਹਿਲਾ ਯੁੱਧ ਮਹਾਰਾਜ ਜੀ ਨੇ 14 ਜੰਗਾਂ ਲੜੀਆਂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਛੋਟੀਆਂ ਵੱਡੀਆਂ ਮਿਲਾ ਕੇ, ਔਰ ਉਹਨਾਂ 14 ਜੰਗਾਂ ਚੋਂ ਸਭ ਤੋਂ ਪਹਿਲੀ ਜੰਗ ਗੁਰੂ ਕਲਗੀਧਰ ਦੇ ਜੀਵਨ ਦੀ, ਦਸਮੇਸ਼ ਪਾਤਸ਼ਾਹ ਜੀ ਮਹਾਰਾਜ ਜੀ ਦੇ ਜੀਵਨ ਦੀ ਇਹ ਪਹਿਲੀ ਜੰਗ ਹੈ, ਔਰ ਇਸ ਜੰਗ ਨੂੰ ਲੜਨ ਵਾਸਤੇ ਮਹਾਰਾਜ ਗੁਰੂ ਕਲਗੀਧਰ ਦੇ ਮਨ ਚ ਬੜਾ ਉਤਸ਼ਾਹ ਹੈ। ਹਾਲਾਂਕਿ ਜੇ ਪਹਿਲੀ ਜੰਗ ਹੋਵੇ ਨਾ ਤੇ ਅੰਦਰ ਧੁੜਕੂ ਲੱਗਾ ਹੁੰਦਾ ਵੀ ਕਿਵੇਂ ਜੰਗ ਹੋਵੇਗਾ, ਕਿਵੇਂ ਯੁੱਧ ਹੋਵੇਗਾ, ਕਈ ਤਰ੍ਹਾਂ ਦੀਆਂ ਸੋਚਾਂ ਇਨਸਾਨ ਦੇ ਮਨ ਵਿੱਚ ਚੱਲਦੀਆਂ ਨੇ, ਪਰ ਮਹਾਰਾਜ ਜੀ ਦੇ ਅੰਦਰ ਇਸ ਪਹਿਲੀ ਜੰਗ ਨੂੰ ਲੜਨ ਵਾਸਤੇ ਬੜਾ ਵੱਡਾ ਭਾਰੀ ਉਤਸ਼ਾਹ ਹੈ, ਇਹ ਮਨਸਾ ਮਹਾਰਾਜ ਜੀ ਨੇ ਧਾਰਨ ਕੀਤੀ ਹੈ।
ਮਹਾਰਾਜ
ਜੀ ਦੀ ਉਮਰ 20-22 ਸਾਲ ਦੇ ਵਿਚਕਾਰ ਹੈ ਗੁਰੂ ਕਲਗੀਧਰ ਦੀ, ਚਿਹਰੇ ਦੇ ਉੱਤੇ ਕਾਲੇ ਰੰਗ ਦਾ ਸ਼ਿਆਮ ਦੜ ਹੈ। ਹੁਣ 20-22 ਸਾਲ ਦੀ ਜਵਾਨੀ ਦੀ ਉਮਰ, ਚੜ੍ਹਦੀ ਜਵਾਨੀ ਦੀ ਉਮਰ ਹੈ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ, ਔਰ ਚਿਹਰੇ ਤੇ ਕਾਲੇ ਰੰਗ ਦਾ ਸੁੰਦਰ ਦਾੜਾ ਬੜਾ ਸੋਭਨੀਕ ਹੋ ਰਿਹਾ ਹੈ।
ਕਮਲ ਪ੍ਰਫੁੱਲਤ ਅਲ ਜਨ ਜੋ ਹੈ,
ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਚਿਹਰਾ ਕਮਲ ਦੇ ਫੁੱਲ ਵਾਂਗੂ ਹੈ, ਤੇ ਸਫੇਦ ਹੁੰਦਾ ਨਾ ਕਮਲ ਦਾ ਫੁੱਲ ਤੇ ਉਹਦੇ ਤੇ ਭੌਰੇ ਮੰਡਰਾਉਂਦੇ ਨੇ, ਕਹਿੰਦੇ ਮਹਾਰਾਜ ਜੀ ਦਾ ਚਿਹਰਾ ਸੁੰਦਰ ਸਫੇਦ ਰੰਗ ਦਾ ਕਮਲ ਹੈ, ਔਰ ਗੁਰਦੇਵ ਦੇ ਚਿਹਰੇ ਤੇ ਭਰਵਾਂ ਦਾੜਾ ਕਾਲੇ ਰੰਗ ਦਾ, ਉਹ ਏਦਾਂ ਜਾਪਦਾ ਜਿਵੇਂ ਕਮਲ ਦੇ ਫੁੱਲ ਦੇ ਆਲੇ ਦੁਆਲੇ ਭੌਰੇ ਮੰਡਰਾ ਰਹੇ ਨੇ।
ਸਮ ਦਮ ਦੁੰਦੁਬ ਕੇ ਸ਼ਬਦ ਗੰਭੀਰ।
ਔਰ ਉਧਰ ਦੰਦੋ-ਦੰਦਬ ਨਗਾਰਿਆਂ ਦੇ ਉੱਤੇ ਚੋਭਾਂ ਵੱਜ ਗਈਆਂ, ਦੋਹਰੀਆਂ ਚੋਭਾਂ ਨਗਾਰਿਆਂ ਤੇ ਮਾਰੀਆਂ ਗਈਆਂ ਸੂਰਮਿਆਂ ਨੂੰ ਉਤਸ਼ਾਹਿਤ ਕਰਨ ਲਈ।
ਮਹਾਰਾਜ ਪ੍ਰਭ ਬੀਰਨ ਬੀਰ,
ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਬੀਰਾਂ ਦੇ ਬੀਰ, ਯੋਧਿਆਂ ਦੇ ਯੋਧੇ, ਸੂਰਮਿਆਂ ਦੇ ਸੂਰਮੇ ਹਨ।
ਨਿਜ ਦਲ ਮੈਂ ਉਤਸ਼ਾਹ ਵਧਾਵਾ,
ਆਪਣੇ ਸਾਰੇ ਦਲ ਵਿੱਚ ਸਤਿਗੁਰਾਂ ਨੇ ਬੜਾ ਭਾਰੀ ਉਤਸ਼ਾਹ ਵਧਾਇਆ ਹੈ।
ਮਨੋ ਬੀਰਾ ਸੁਪਤ ਜਗਾਵਾ,
ਮਨੋ ਸੁੱਤਾ ਹੋਇਆ ਬੀਰ ਰਸ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜਗਾਇਆ ਹੈ।
ਇਥੇ ਭਈ ਸੁਣੋ ਤਕੇਰੇ,
ਕਹਿੰਦੇ ਇਹ ਤਾਂ ਇਧਰ ਗੁਰੂ ਘਰ ਦੀ ਤਿਆਰੀ ਸੀ, ਹੁਣ ਉਧਰ ਸੁਣੋ। ਜਦੋਂ ਭਾਈ ਨੰਦ ਚੰਦ ਹੋਣੀ ਤੇ ਦਇਆ ਰਾਮ ਜੀ ਉਥੋਂ ਨਿਕਲ ਆਏ, ਉਥੇ ਕਥਾ ਛੱਡੀ ਸੀ ਨਾ ਉਸ ਪਾਸੇ ਸ੍ਰੀ ਨਗਰ, ਕਹਿੰਦੇ ਹੁਣ ਉਧਰ ਦੀ ਕਥਾ ਸੁਣੋ ਕਿ ਜਦੋਂ ਭਾਈ ਨੰਦ ਚੰਦ ਤੇ ਦਇਆ ਰਾਮ ਜੀ ਹੋਣੀ ਆਪਣਾ ਸਾਰਾ ਦਲ ਲੈ ਕੇ ਉਥੋਂ ਨਿਕਲ ਕੇ ਆ ਗਏ।
ਘਾਟੇ ਉਲੰਘ ਗਏ ਜਿਸ ਬੇਰੇ,
ਉਥੋਂ ਘਾਟਾ ਲੰਘ ਕੇ ਆ ਗਏ। ਘਾਟਾ ਸੀ ਨਾ ਰਸਤੇ ਦੇ ਵਿੱਚ, ਇਹਨਾਂ ਨੇ ਰੋਕਿਆ ਸੀ ਪਹਿਲਾਂ ਭਾਈ ਨੰਦ ਚੰਦ ਉਹਨਾਂ ਨੂੰ ਮਾਰ ਮਾਰ ਗੋਲੀਆਂ ਦਾਗ ਕੇ ਪਾਸੇ ਕਰਕੇ ਉਥੋਂ ਲੰਘ ਕੇ ਆ ਗਏ ਸਨ ਸਿੱਖ, ਤੇ ਕਹਿੰਦੇ ਜਦੋਂ ਇਹਨਾਂ ਨੇ ਘਾਟਾ ਰੋਕਿਆ ਤੇ ਉਥੋਂ ਸਿੱਖ ਲੰਘ ਕੇ ਆ ਗਏ।
ਕਿਤਕ ਮ੍ਰਿਤਕ ਪੇਲੋ ਸੇ ਉਠਾਏ,
ਉਹਨਾਂ ਵਿੱਚੋਂ ਕਈ ਪਹਾੜੀਏ ਮਰ ਗਏ ਗੋਲੀਆਂ ਦੇ ਨਾਲ, ਜਦੋਂ ਗੋਲੀਆਂ ਦਾਗੀਆਂ ਸੂਰਮਿਆਂ ਨੇ ਗੁਰੂ ਕੇ ਯੋਧਿਆਂ ਨੇ, ਤੇ ਬਹੁਤ ਸਾਰੇ ਜਿਹੜੇ ਪਹਾੜੀਏ ਸਨ ਉਹ ਮਾਰੇ ਗਏ, ਉਹਨਾਂ ਦੀਆਂ ਲੋਥਾਂ ਚੁੱਕੀਆਂ ਨੇ, ਜਿਹੜੇ ਜ਼ਖਮੀ ਹੋਏ ਨੇ ਉਹਨਾਂ ਨੂੰ
ਸੰਭਾਲਿਆ।
ਕਈ ਘਾਇਲ ਸਨ ਸਹਿਜੇ ਸਹਿਜੇ ਆਪਣੀਆਂ ਥਾਵਾਂ ਨੂੰ ਘਰਾਂ ਨੂੰ ਚੱਲ ਪਏ।
ਅਤੇ ਉਹ ਜਾ ਕਹਿਤੇ ਦਲ ਸਾਰੋ,
ਜਿੰਨਾ ਦਲ ਸੀ ਪਹਾੜੀਆਂ ਦਾ ਉਥੋਂ ਹਟ ਕੇ ਪਿਛਾਂ ਨੂੰ ਮੁੜ ਗਿਆ।
ਸਭ ਰਾਜਨ ਕੇ ਨਿਕਟ ਉਚਾਰੇ,
ਔਰ ਇਹ ਸਾਰੇ ਇਕੱਠੇ ਹੋ ਕੇ ਆਪਣੇ ਰਾਜਿਆਂ ਦੇ ਕੋਲ ਆ ਗਏ, ਕਿਉਂਕਿ ਭੀਮ ਚੰਦ ਦੇ ਸਮੇਤ ਸਾਰੇ ਰਾਜੇ ਇੱਕ ਘਰ ਦੇ ਵਿੱਚ ਇਕੱਠੇ ਸਨ। ਇਹ ਜਿੰਨੇ ਸਿਪਾਹੀ ਸਨ ਹਟ ਕੇ ਵਾਪਸ ਗਏ, ਔਰ ਵਾਪਸ ਜਾ ਕੇ ਇਹਨਾਂ ਨੇ ਆਪਣੀ ਵਿਥਿਆ ਉਹਨਾਂ ਸਾਰੇ ਰਾਜਿਆਂ ਨੂੰ ਦੱਸੀ ਹੈ, ਸੁਣਾਈ ਹੈ।
ਅਲਪ ਸੁਪਟ ਕਾਟੇ ਪਰ ਗਏ,
ਥੋੜੇ ਹੀ ਸੂਰਮੇ ਕਹਿਣ ਲੱਗੇ ਆ ਕੇ ਰਾਜਿਆਂ ਨੂੰ, ਕਹਿੰਦੇ ਹੇ ਰਾਜਾ ਭੀਮ ਚੰਦ, ਥੋੜੇ ਸੂਰਮੇ ਉੱਥੇ ਘਾਟੇ ਤੇ ਉੱਥੇ ਜ਼ਿਆਦਾ ਸੂਰਮੇ ਜਾਣੇ ਚਾਹੀਦੇ ਸਨ, ਹਾਲੇ ਸਾਰੇ ਨਹੀਂ ਸੀ ਗਏ, ਥੋੜੇ ਜੇ ਗਿਣਤੀ ਦੇ ਸੂਰਮੇ ਉੱਥੇ ਅੱਗੇ ਗਏ ਸਨ।
ਬਹੁਤ ਪੰਥ ਮੈਂ ਹੀ ਥਿਰ ਭਏ,
ਔਰ ਬਹੁਤੇ ਰਸਤੇ ਦੇ ਵਿੱਚ ਹੀ ਰੁਕ ਗਏ, ਉੱਥੇ ਅੱਗੇ ਜਾ ਕੇ ਉਹਨਾਂ ਨੇ ਰਸਤਾ ਰੋਕਣ ਵਾਸਤੇ ਜ਼ਿਮਤ ਨਹੀਂ ਕੀਤੀ।
ਕਾਲੇ ਹਜ਼ੂਰ ਖੱਟ ਸੋ ਆਏ,
ਉਹ 600 ਸੂਰਮੇ ਸੀ ਗੁਰੂ ਗੋਬਿੰਦ ਸਿੰਘ ਦੇ, ਉਹਨਾਂ ਨੇ ਆ ਕੇ ਸਾਡੇ ਤੇ ਹਮਲਾ ਕਰ ਦਿੱਤਾ, ਜੋਰ ਪਾ ਦਿੱਤਾ,
ਉਲੰਘ ਗਏ ਗਨ ਤੁਬਕ ਚਲਾਏ,
ਉਹ ਗੋਲੀਆਂ ਦਾਗ ਕੇ ਗੋਲੀਆਂ ਚਲਾ ਕੇ ਸਾਡੇ ਤੇ ਸਾਨੂੰ ਪਾਸੇ ਕਰਕੇ ਜ਼ਖਮੀ ਕਰਕੇ ਸਾਡੇ ਕਈ ਬੰਦਿਆਂ ਨੂੰ ਮਾਰ ਕੇ ਉਹ ਘਾਟਾ ਲੰਘ ਕੇ ਉਥੋਂ ਚਲੇ ਗਏ ਹਨ।
ਸਾਰੇ ਉਹਨਾਂ ਸੈਨਾ ਤੇ ਕੁਛ ਕਾਰਾ,
ਸਾਡੀ ਸੈਨਾ ਕੋਲੋਂ ਕੋਈ ਕੰਮ ਸਬਰ ਨਹੀਂ ਸਕਿਆ, ਅਸੀਂ ਉਹਨਾਂ ਨੂੰ ਕਾਬੂ ਨਹੀਂ ਕਰ ਸਕੇ।
ਗਏ ਵਿਸ਼ਾਲ ਵੀਰਤਾ ਧਾਰਾ,
ਔਰ ਉਹ ਬੜੀ ਭਾਰੀ ਵਿਸ਼ਾਲਤਾ ਵੀਰਤਾ ਨੂੰ ਧਾਰਨ ਕਰਕੇ ਚਲੇ ਗਏ ਹਨ।
ਭੀਮ ਚੰਦ ਸੁਣ ਕਹਿ ਰਿਸ ਕਨੇ,
ਇਹ ਸੁਣ ਕੇ ਰਾਜੇ ਭੀਮ ਚੰਦ ਨੇ ਬੜਾ ਗੁੱਸਾ ਕੀਤਾ, ਬੜਾ ਰੋਸ ਵਿੱਚ ਬੜਾ ਗੁੱਸੇ ਵਿੱਚ ਆਇਆ ਭੀਮ ਚੰਦ।
ਸਬਨ ਸੁਨਾਵਤ ਉੱਚੇ ਭਨੇ,
ਔਰ ਬੜੀ ਉੱਚੀ ਆਵਾਜ਼ ਦੇ ਵਿੱਚ ਉਹਨਾਂ ਨੂੰ ਤਾੜਦਾ ਹੋਇਆ ਭੀਮ ਚੰਦ, ਬੜੇ ਜਿਹੜੇ ਮਾੜੇ ਸ਼ਬਦ ਸਨ ਉਹਨਾਂ ਮਾੜੇ ਸ਼ਬਦਾਂ ਦੇ ਨਾਲ ਤਾੜਦਾ ਹੋਇਆ ਸਿਪਾਹੀਆਂ ਨੂੰ ਗੁੱਸੇ ਚ ਬੋਲਿਆ,
ਅਰੇ ਨਾ ਆਗੇ ਧੀਰ ਨਾ ਗਏ,
ਕਹਿਣ ਲੱਗਾ ਉਹ ਕਾਇਰੋ, ਉਹ ਗੀਦੀਓ, ਤੁਸੀਂ ਆ ਕੀ ਕੀਤਾ, ਤੁਸੀਂ ਉਹਨਾਂ ਦੇ ਸਾਹਮਣੇ ਅੜਨ ਦੀ ਬਜਾਏ ਉਥੋਂ ਦੌੜ ਕੇ ਵਾਪਸ ਆ ਗਏ ਹੋ, ਕਿੰਨੇ ਕਿਸਾਨੋ ਤੁਸੀਂ ਉੱਥੇ ਅੜਦੇ ਤਾਂ ਸਹੀ, ਪਿੱਛੋਂ ਸਿਪਾਹੀ ਹੋਰ ਆ ਰਹੇ ਸੀ ਤੁਹਾਡੀ ਮਦਦ ਵਾਸਤੇ, ਤੁਸੀਂ ਉਹਨਾਂ ਦੇ ਨਾਲ ਅੜੇ ਨਹੀਂ, ਨਾ ਹੀ ਤੁਸੀਂ ਆਪਣੇ ਅੰਦਰ ਕੋਈ ਧੀਰਜ ਧਾਰਨ ਕੀਤਾ ਹੈ।
ਰੁਕਤ ਜੇ ਘਾਟਾ ਪੱਟ ਹੋਏ ਗਾਡੇ,
ਜੇ ਤੁਸੀਂ ਉੱਥੇ ਰਸਤਾ ਰੋਕ ਲੈਂਦੇ ਇੱਕ ਵਾਰੀ, ਤੇ ਉੱਥੇ ਰਸਤਾ ਰੋਕ ਕੇ ਉਹਨਾਂ ਨੂੰ ਨਾ ਜਾਣ ਦਿੰਦੇ ਨਾ ਲੰਘਣ ਦਿੰਦੇ, ਤੇ ਸਾਰੇ ਸੂਰਮੇ ਪੱਕੇ ਹੋ ਕੇ ਪੈਰ ਜਮਾ ਲੈਂਦੇ।
ਹੱਥ ਤੁਫੰਗ ਤਿੰਨ ਰਾਖਤ ਠਾਂਡੇ,
ਮਾਰ ਮਰਜੀ ਉਹ ਗੋਲੀਆਂ ਚਲਾਉਂਦੇ ਸੀ, ਤੁਹਾਡੇ ਕੋਲ ਕੋਈ ਨਹੀਂ ਸੀ ਬੰਦੂਕਾਂ, ਤੁਹਾਡੀਆਂ ਬੰਦੂਕਾਂ ਨੂੰ ਜਰ ਲੱਗ ਗਈ ਸੀ, ਗੋਲੀਆਂ ਠੰਡੀਆਂ ਪੈ ਗਈਆਂ ਸੀ, ਜੇ ਉਹਨਾਂ ਗੋਲੀਆਂ ਚਲਾਈਆਂ ਤੇ ਤੁਸੀਂ ਕਿਉਂ ਨਹੀਂ ਚਲਾਈਆਂ ਅੱਗੋਂ, ਤੁਸੀਂ ਕਿਉਂ ਨਹੀਂ ਗੋਲੀਆਂ ਦਾਗੀਆਂ? ਤੁਸੀਂ ਵੀ ਅੱਗੋਂ ਗੋਲੀਆਂ ਦਾਗ ਕੇ ਉਹਨਾਂ ਨੂੰ ਰੋਕ ਲੈਂਦੇ।
ਇੱਥੇ ਦਲ ਸਗਰੇ ਕਰ ਜੂਰਾ,
ਤੁਸੀਂ ਇੰਨੇ ਨੂੰ ਰੋਕ ਕੇ ਰੱਖਦੇ। ਇੰਨੇ ਨੂੰ ਪਿੱਛੇ ਮੈਂ ਦਲ ਭੇਜ ਰਿਹਾ ਸੀ ਸਾਰਾ, ਇਹ ਸਾਰੀਆਂ ਫੌਜਾਂ ਮੈਂ ਭੇਜ ਰਿਹਾ ਸੀ, ਇਹ ਜ਼ੋਰ ਕਰਕੇ ਉੱਥੇ ਇਹਨਾਂ ਨੇ ਆ ਪਹੁੰਚਣਾ ਸੀ।
ਕਿਰਤ ਇੱਥੇ ਤੋਂ ਹੋਏ ਚੋਂ ਫੇਰਾ,
ਚਾਰੇ ਪਾਸੇ ਉਹਨਾਂ ਨੂੰ ਘੇਰਾ ਪਾ ਲੈਣਾ ਸੀ, ਇਧਰ ਉਧਰ ਕਰਕੇ ਉਹਨਾਂ ਨੂੰ ਘੇਰ ਲੈਣਾ ਸੀ।
ਕਰ ਤਰਾਸ ਲੈ ਤੇ ਹਥਿਆਰੇ,
ਔਰ ਉਹਨਾਂ ਨੂੰ ਡਰਾਵਾ ਦੇ ਕੇ, ਡਰ ਦੇ ਕੇ ਉਹਨਾਂ ਦੇ ਅੰਦਰ ਉਹਨਾਂ ਕੋਲੋਂ ਹਥਿਆਰ ਖੋਹ ਲੈਣੇ ਸਨ, ਉਹਨਾਂ ਕੋਲੋਂ ਸ਼ਸਤਰ ਖੋਹ ਲੈਣੇ ਸਨ।
ਨਿਕਸਨ ਮਗ ਜਮੋ ਨਿਆਰੇ,
ਔਰ ਜਦੋਂ ਉਹਨਾਂ ਨੇ ਵੇਖਿਆ ਕਿ ਨਿਕਲਣ ਵਾਸਤੇ ਉਥੋਂ ਰਸਤਾ ਉਹਨਾਂ ਨੂੰ ਮਿਲ ਗਿਆ,
ਨਹੀਂ ਸ਼ੀਗਿਰਤਾ ਕਰ ਪਤ ਧਾਏ, ਜਿਸ ਤੇ ਨਿਕਸੇ ਸੁਖ ਮਨ ਪਾਏ।
ਜਦੋਂ ਉਥੋਂ ਨਿਕਲਣ ਵਾਸਤੇ ਉਹ ਚੱਲੇ, ਤੁਸੀਂ ਸ਼ੀਗਰਤਾ ਹੀ ਨਹੀਂ ਕੀਤੀ, ਤੁਹਾਡੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਉਹ ਰਸਤਾ ਨਿਕਲ ਕੇ ਉੱਥੋਂ ਚਲੇ ਗਏ, ਬੜੇ ਸੁੱਖ ਨਾਲ, ਬੜੇ ਆਰਾਮ ਨਾਲ, ਬੇਫਿਕਰ ਹੋ ਕੇ ਉੱਥੋਂ ਨਿਕਲ ਗਏ। ਲਾਨਤ ਹੈ, ਤਰਕਾਰ ਹੈ ਤੁਹਾਡੀ ਬਹਾਦਰੀ ਦੇ, ਤੁਹਾਡੀ ਸੂਰਮਤਾਈ ਦੇ ਉੱਤੇ ਤਰਕਾਰ ਹੈ। ਇਸ ਕਹਿਣ ਕਹਾਉਣ ਨਾਲ ਕੀ ਹੁੰਦਾ? ਜਦੋਂ ਵਾਇਲਾ ਏ ਨਿਕਲ ਗਿਆ, ਹੁਣ ਜਦੋਂ ਫਿਰ ਹੁਣ ਕਹਿਣ ਕਹਾਣ ਦੇ ਨਾਲ ਕੀ ਫਾਇਦਾ ਹੈ?
ਬੀਤੀ ਬਾਤ ਕਹਾ ਪਛਤਾਏ,
ਹੁਣ ਜਿਹੜੀ ਗੱਲ ਬੀਤ ਗਈ ਉਹਦਾ ਹੁਣ ਕੀ ਪਛਤਾਵਾ ਕਰਨਾ? ਹੁਣ ਤਾਂ ਉਹ ਸਾਡੇ ਹੱਥ ਨਹੀਂ ਲੱਗਦੇ, ਉਹ ਤਾਂ ਨਿਕਲ ਕੇ ਦੂਰ ਚਲੇ ਗਏ ਹਨ।
ਤੋ ਫਤਿਹ ਸ਼ਾਹ ਮੈਂ ਪਾਲਾ,
ਹੁਣ ਦਾ ਰਾਜਾ ਫਤਿਹ ਸ਼ਾਹ ਸ਼੍ਰੀਨਗਰ ਦਾ ਰਾਜਾ ਹੈ।
300 ਠਾਣੇ ਜੰਗ ਕਰਾਲਾ,
ਹੁਣ ਤਾਂ ਇਹੀ ਜਾ ਕੇ ਉਹਨਾਂ ਨਾਲ ਜੰਗ ਕਰੇਗਾ। ਹੁਣ ਇੱਥੇ ਆਪਾਂ ਰੋਕ ਨਹੀਂ ਸਕੇ ਉਹਨਾਂ ਨੂੰ, ਹੁਣ ਤਾਂ ਰਾਜਾ ਫਤਿਹ ਸ਼ਾਹ ਹੀ ਹੈ ਜਿਹੜਾ ਜਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਜਾ ਕੇ ਜੰਗ ਕਰੇਗਾ, ਜੰਗ ਲੜੇਗਾ।
ਜਾਣੀ ਜਾਏਗਾ ਹੋਏ ਜੈ,
ਉੱਥੇ ਜਾਣੀ ਜਾਏਗੀ, ਉੱਥੇ ਜਾ ਕੇ ਪਤਾ ਲੱਗੇਗਾ ਕਿ ਹੁਣ ਉੱਥੇ ਕੀ ਹੋਵੇਗਾ, ਕੀ ਬਣੇਗਾ।
ਗੁਰ ਤੇ ਜੈ ਕਿ ਪਰਾਜੈ ਪੈ,
ਗੁਰੂ ਕੋਲੋਂ ਰਾਜੇ ਫਤਿਹ ਸ਼ਾਹ ਨੂੰ ਜਿੱਤ ਪ੍ਰਾਪਤ ਹੋਵੇਗੀ ਜਾਂ ਹਾਰ ਪ੍ਰਾਪਤ ਹੋਵੇਗੀ, ਇਹ ਤਾਂ ਲੜਨ ਤੋਂ ਬਾਅਦ ਪਤਾ ਲੱਗੇਗਾ। ਫਤਿਹ ਸ਼ਾਹ ਲੜੇਗਾ ਜਾ ਕੇ ਗੁਰੂ ਜੀ ਨਾਲ, ਪਰ ਇਹਦੀ ਜਿੱਤ ਹੋਏਗੀ ਕਿ ਹਾਰ ਹੋਏਗੀ, ਇਹ ਤਾਂ ਹੁਣ ਲੜਨ ਤੋਂ ਬਾਅਦ ਹੀ ਫੈਸਲਾ ਹੋਵੇਗਾ।
ਕਹੋ ਜਾਏ ਅਵ ਕੀ ਜੈ ਤਿਆਰੇ,
ਜਾਓ ਹੁਣ ਜਾ ਕੇ ਰਾਜੇ ਫਤਿਹ ਸ਼ਾਹ ਨੂੰ ਕਹੋ ਕਿ ਉਹ ਹੁਣ ਤਿਆਰੀ ਕਰੇ।
ਨਹੀਂ ਨਿਕਤਾ ਬਿਲਮ ਜੇ ਧਾਰੇ,
ਉਹਨੂੰ ਕਹੋ ਕਿ ਠੀਕ ਨਹੀਂ ਹੁਣ ਜੇ ਉਹ ਦੇਰੀ ਕਰੇ, ਉਹਦੇ ਵਾਸਤੇ ਵੀ ਠੀਕ ਨਹੀਂ ਹੈ ਕਿ ਹੁਣ ਉਹ ਦੇਰੀ ਕਰੇ।
ਤੁਮਰੀ ਸੀਮ ਦੇਸ਼ ਕੀਤਾ, ਨਗਰ ਪਾਵਣ ਤੋਂ ਕਾਲਿਓ ਜਾ।
ਫਤਿਹ ਸ਼ਾਹ ਨੂੰ ਅਸੀਂ ਤਾਂ ਕਹਿ ਰਹੇ ਹਾਂ ਲੜਨ ਵਾਸਤੇ, ਕਹਿੰਦੇ ਹੇ ਰਾਜਾ ਫਤਿਹ ਸ਼ਾਹ, ਕਿਉਂਕਿ ਉਹ ਤੇਰੇ ਰਾਜ ਦੀ ਹੱਦ ਹੈ। ਜਿੱਥੇ ਗੁਰੂ ਗੋਬਿੰਦ ਸਿੰਘ ਨੇ ਨਗਰ ਵਸਾਇਆ ਨਾ ਪੌਂਟਾ ਸਾਹਿਬ, ਉਹ ਤੇਰੇ ਨਗਰ ਦੀ ਹੱਦ ਹੈ। ਉਸ ਹੱਦ ਦੇ ਉੱਤੇ ਉਹਨਾਂ ਨੇ ਆਪਣਾ ਨਗਰ ਵਸਾਇਆ ਤੇ ਉੱਥੇ ਰਹਿ ਰਹੇ ਨੇ।
ਲੜਬੇ ਹੱਕ ਤੁਮੈ ਬਬ ਬਨ ਆਵੈ,
ਕਰਕੇ ਗੁਰੂ ਜੀ ਨਾਲ ਲੜਨ ਦਾ ਹੱਕ ਤੇਰਾ ਹੀ ਬਣਾਉਂਦਾ। ਜੇ ਸਾਡੀ ਹੱਦ ਵਿੱਚ ਹੁੰਦੇ ਤੇ ਅਸੀਂ ਉਹਨਾਂ ਨਾਲ ਲੜਦੇ, ਹੁਣ ਉਹ ਤੇਰੇ ਰਾਜ ਦੀ ਹੱਦ ਦੇ ਵਿੱਚ ਨੇ, ਹੱਦ ਦੇ ਉੱਤੇ ਉਹਨਾਂ ਦਾ ਡੇਰਾ ਹੈ, ਇਸ ਕਰਕੇ ਤੇਰਾ ਲੜਨਾ ਫਰਜ਼ ਹੈ, ਉਹਨਾਂ ਨਾਲ ਹੱਕ ਹੈ।
ਆਨ ਵਹਿਰ ਜੇ ਭੂਮ ਦਬਾਵੈ,
ਜੇ ਕੋਈ ਬੰਦਾ ਬਾਹਰੋਂ ਆ ਕੇ ਤੇਰੇ ਇਲਾਕੇ ਦੀ ਜ਼ਮੀਨ ਨੂੰ ਦੱਬਦਾ, ਤੇਰੇ ਇਲਾਕੇ ਦੀ ਜਗ੍ਹਾ ਨੂੰ ਦੱਬ ਕੇ ਉਹਦੇ ਤੇ ਮਾਲਕ ਬਣਦਾ ਹੈ।
ਵਿਆਹ ਬਹਾਨੇ ਨ੍ਰਿਪ ਗਨ ਆਏ, ਸਭ ਤੇ ਲਿਓ ਸੁਪੱਟ ਸਮਦਾਏ।
ਫਿਰ ਤੈਨੂੰ ਉਹਦੇ ਨਾਲ ਲੜਨਾ ਚਾਹੀਦਾ, ਉਹਨਾਂ ਨਾਲ ਲੜਾਈ ਕਰਨੀ ਚਾਹੀਦੀ ਕਿ ਉਹ ਬਾਹਰੋਂ ਆ ਕੇ ਤੇਰੀ ਜਗ੍ਹਾ ਕਿਉਂ ਮਲ ਰਹੇ ਨੇ। ਤੇ ਹੁਣ ਆ ਵਿਆਹ ਦਾ ਸਮਾਗਮ ਹੈ, ਤੇ ਵਿਆਹ ਦੇ ਇਸ ਬਹਾਨੇ ਬਹੁਤ ਸਾਰੇ ਰਾਜੇ ਇੱਥੇ ਇਕੱਠੇ ਹੋਏ ਨੇ, ਬਹੁਤ ਸਾਰੇ ਰਾਜੇ ਇੱਥੇ ਵਿਆਹ ਦੇ ਵਿੱਚ ਆਏ ਹੋਏ ਨੇ। ਇਹਨਾਂ ਕੋਲੋਂ ਵੀ ਤੂੰ ਸੂਰਮੇ ਆਪਣੀ ਮਦਦ ਵਾਸਤੇ ਲਿਜਾ ਸਕਦਾ, ਆਪਣੀ ਮਦਦ ਵਾਸਤੇ ਇਹਨਾਂ ਕੋਲੋਂ ਵੀ ਸਿਪਾਹੀ ਲਿਜਾ ਸਕਦਾ।
ਪੁਣ ਗੁਰ ਚਮੂ ਕਾਰਣ ਮਾਏ,
ਜੇ ਤੂੰ ਇਹਨਾਂ ਸਾਰੇ ਰਾਜਿਆਂ ਦੀ ਫੌਜ ਵੀ ਆਪਣੇ ਨਾਲ ਲੈ ਜਾਵੇਂ, ਹੇ ਫਤਿਹ ਸ਼ਾਹ ਆਪਣਾ ਦਲ ਵੀ ਲੈ ਜਾਏ, ਤੇ ਗੁਰੂ ਕੋਲ ਕਿੰਨੀ ਕੁ ਫੌਜ ਹੈ ਜਿਹੜਾ ਤੇਰਾ ਮੁਕਾਬਲਾ ਕਰਨਗੇ?
ਸਨਮੁਖ ਠਹਿਰ ਸਕੈ ਕਿ ਮਨਾਏ,
ਫਿਰ ਉਹ ਤੇਰੇ ਸਾਹਮਣੇ ਠਹਿਰ ਨਹੀਂ ਸਕਣਗੇ, ਖਲੋ ਨਹੀਂ ਸਕਣਗੇ, ਬਹੁਤਿਆਂ ਅੱਗੇ ਥੋੜਿਆਂ ਦੀ ਕੀ ਪੇਸ਼ ਜਾਏਗੀ?
ਦਿਓ ਉਠਾਏ ਤੇ ਸਭ ਡੇਰਾ,
ਥੋੜਿਆਂ ਦੇ ਉੱਤੇ ਬਹੁਤਿਆਂ ਦਾ ਜ਼ੋਰ ਪੈ ਜਾਂਦਾ। ਪਰ ਇਹ ਨਹੀਂ ਸੀ ਜਾਣਦੇ ਕਿ ਬੱਬਰ ਸ਼ੇਰ ਹਮੇਸ਼ਾ ਥੋੜੀ ਗਿਣਤੀ ਚ ਹੁੰਦੇ ਨੇ, ਤੇ ਭੇਡਾਂ ਦੇ ਵੱਗਾਂ ਦੇ ਵੱਗ ਹੁੰਦੇ ਨੇ ਔਰ ਭੇਡਾਂ ਦੇ ਉਹਨਾਂ ਵੱਗਾਂ ਦੇ ਵੱਗ ਵਿੱਚ ਇੱਕੋ ਸ਼ੇਰ ਆ ਕੇ ਦਹਾੜ ਮਾਰੇ ਤੇ ਹਜ਼ਾਰਾਂ ਦੀ ਗਿਣਤੀ ਚ ਭੇਡਾਂ ਨੂੰ ਭਾਜੜਾਂ ਪੈ ਜਾਂਦੀਆਂ ਨੇ। ਕਹਿੰਦਾ ਆਪਾਂ ਬਹੁਤੇ ਆ, ਸਾਡੀ ਗਿਣਤੀ ਬਹੁਤੀ ਹੈ, ਬਹੁਤੇ ਸਿਪਾਹੀ ਤੂੰ ਸਾਰੇ ਰਾਜਿਆਂ ਦੇ ਨਾਲ ਲੈ ਜਾ, ਇਸ ਕਰਕੇ ਉਹ ਥੋੜੇ ਨੇ, ਉਹਨਾਂ ਥੋੜਿਆਂ ਤੇ ਜਾ ਕੇ ਹਮਲਾ ਕਰ, ਉਹ ਤੁਹਾਡੇ ਸਾਹਮਣੇ ਰੁਕ ਨਹੀਂ ਸਕਣਗੇ, ਖਲੋ ਨਹੀਂ ਸਕਣਗੇ।
ਨਿਜ ਗੱਲ ਤੈ ਠਹਿਰਾਏ ਬਡੇਰਾ,
ਔਰ ਉਹਨਾਂ ਨੂੰ ਉਸ ਜਗ੍ਹਾ ਤੋਂ ਉਠਾ ਦੇ ਜਿੱਥੇ ਉਹਨਾਂ ਨੇ ਪੌਂਟਾ ਸਾਹਿਬ ਡੇਰਾ ਕੀਤਾ ਹੋਇਆ, ਔਰ ਉਸ ਜਗ੍ਹਾ ਤੇ ਜਾ ਕੇ ਤੂੰ ਆਪਣਾ ਡੇਰਾ ਸਥਾਪ ਦੇ, ਆਪਣੀ ਚੌਂਕੀ ਉਸ ਜਗ੍ਹਾ ਦੇ ਉੱਤੇ ਪੌਂਟਾ ਸਾਹਿਬ ਵਾਲੀ ਜਗ੍ਹਾ ਦੇ ਉੱਤੇ ਸਥਾਪਿਤ ਕਰ ਦੇ।
ਨਾਹਣ ਪਤੀ ਕੋ ਦਾਬਾ ਦਿਓ,
ਉਧਰ ਨਾਹਣ ਦੇ ਰਾਜੇ ਨੂੰ ਵੀ ਦਾਬਾ ਦੇ ਦਿਓ, ਕਿਉਂਕਿ ਉਹ ਗੁਰੂ ਦਾ ਪੱਖ ਪੂਰਦਾ, ਨਾਹਣ ਦਾ ਰਾਜਾ, ਉਹਨੂੰ ਦਾਬਾ ਦੇ ਦਿਓ ਕਿ ਜੇ ਤੂੰ ਗੁਰੂ ਦੀ ਮਦਦ ਕੀਤੀ ਤੇ ਅਸੀਂ ਸਾਰੇ ਰਾਜੇ ਤੇਰਾ ਵਿਰੋਧ ਕਰਾਂਗੇ।
ਕਹਿ ਨਿਜ ਸੰਗ ਮੇਲ ਕਰ ਲਿਓ,
ਔਰ ਜਾਂ ਫਿਰ ਉਹਨੂੰ ਵੀ ਆਪਣੇ ਨਾਲ ਮਿਲਾ ਲਓ, ਉਹਨੂੰ ਵੀ ਆਪਣੇ ਨਾਲ ਮੇਲ ਕੇ ਗੁਰੂ ਜੀ ਤੇ ਹਮਲਾ ਕਰ ਦਿਓ।
ਇਮ ਸਮਝਾਏ ਪਤਿਓ ਪਰਦਾਨ, ਭੀਮ ਚੰਦ ਮਨ ਮਾਨ ਮਾਨ,
ਏਦਾਂ ਵਿਚਾਰ ਕਰਕੇ ਨੇ ਆਪਣਾ ਪ੍ਰਧਾਨ ਵਜ਼ੀਰ ਰਾਜੇ ਭੀਮ ਚੰਦ ਨੇ ਰਾਜੇ ਫਤਿਹ ਸ਼ਾਹ ਨੂੰ ਕੋਲ ਭੇਜਿਆ ਹੈ।
ਫਤਿਹ ਸ਼ਾਹ ਕੇ ਨਿਕ ਸਿਧਾਰਾ,
ਔਰ ਇਹਦਾ ਇਹ ਪ੍ਰਧਾਨ ਵਜ਼ੀਰ ਚੱਲ ਕੇ ਰਾਜੇ ਫਤਿਹ ਸ਼ਾਹ ਦੇ ਕੋਲ ਆਇਆ ਹੈ।
ਭਿਖ ਜੈ ਦੇਵਾ ਤਾਏ ਉਚਾਰਾ,
ਆ ਕੇ ਨੇ ਆਖਿਆ ਜੀ ਜੈ ਦੇਵਾ। ਆਪਸ ਵਿੱਚ ਮਿਲਦੇ ਨੇ, ਜਿਵੇਂ ਬਹੁਤ ਸਾਰੇ ਆਪਸ ਵਿੱਚ ਮਿਲ ਕੇ ਵੱਖੋ ਵੱਖਰੇ ਢੰਗ ਨਾਲ, ਕੋਈ ਨਮਸਕਾਰ ਕਰਦਾ, ਕੋਈ ਕੁਝ ਕਰਦਾ, ਰਾਮ ਰਾਮ ਕਰਦਾ, ਵੱਖੋ ਵੱਖਰੇ ਇਲਾਕਿਆਂ ਦੇ ਵਿੱਚ, ਬਹੁਤ ਸਾਰੇ ਇਲਾਕਿਆਂ ਵਿੱਚ ਮਿਲਦੇ ਲੋਕ ਰਾਧੇ ਕ੍ਰਿਸ਼ਨ ਕਹਿ ਕੇ ਮਿਲਦੇ ਨੇ ਜਾਂ ਜੈ ਸ਼੍ਰੀ ਕ੍ਰਿਸ਼ਨਾ ਕਹਿ ਕੇ ਮਿਲਦੇ ਨੇ। ਏਦਾਂ ਇਹ ਪਹਾੜੀ ਰਾਜੇ ਜਦੋਂ ਆਪਸ ਵਿੱਚ ਮਿਲਦੇ ਸਨ ਤੇ ਕਹਿ ਕੇ ਮਿਲਦੇ ਸੀ ਜੈ ਦੇਵਾ। ਤੋਂ ਇਹ ਪ੍ਰਧਾਨ ਆਇਆ ਵਜ਼ੀਰ, ਇਹਨੇ ਆ ਕੇ ਰਾਜੇ ਭੀਮ ਚੰਦ ਦਾ ਸੱਦਾ ਲਿਆਂਦਾ ਤੇ ਆ ਕੇ ਫਤਿਹ ਸ਼ਾਹ ਨੂੰ ਜੈ ਦੇਵਾ ਉਚਾਰਨ ਕੀਤਾ ਹੈ।
ਬੈਠ ਬੰਦ ਕਰ ਸਕਲ ਸੁਣਾਏ,
ਕੋਲ ਬਹਿ ਕੇ ਹੱਥ ਜੋੜ ਕੇ ਨੇ ਭੀਮ ਚੰਦ ਦੀ ਸਾਰੀ ਕਹਿਵਤ, ਜੋ ਜੋ ਭੀਮ ਚੰਦ ਨੇ ਕਿਹਾ ਉਹ ਸਾਰੀਆਂ ਗੱਲਾਂ ਰਾਜੇ ਫਤਿਹ ਸ਼ਾਹ ਨੂੰ ਸੁਣਾਈਆਂ ਨੇ।
ਪੂਰਵ ਕੈ ਸੀਖ ਸਿਖਾਏ,
ਉਹਨੂੰ ਪਹਿਲਾਂ ਵੀ ਸਿਖਾਇਆ ਹੋਇਆ ਸੀ ਫਤਿਹ ਸ਼ਾਹ ਨੂੰ, ਪਹਿਲਾਂ ਵੀ ਉਹਨੂੰ ਪੱਟੀਆਂ ਪੜਾਈਆਂ ਹੋਈਆਂ ਸਨ, ਉਹਨੂੰ ਪਹਿਲਾਂ ਵੀ ਸਿਖਾਇਆ ਹੋਇਆ ਸੀ।
ਇਤ ਰਾਖਣ ਸਮਦੀ ਮਨ ਮਾਨ,
ਹੁਣ ਫਤਿਹ ਸ਼ਾਹ ਆਪਣੇ ਸਮਦੀ ਦਾ ਮਾਣ ਰੱਖਣਾ ਚਾਹੁੰਦਾ, ਇਹਦਾ ਸਮਦੀ ਹੈ ਨਾ ਰਾਜਾ ਭੀਮ ਚੰਦ, ਕੁੜਮਾਚਾਰੀ ਦਾ ਰਿਸ਼ਤਾ ਬਣ ਗਿਆ, ਉਹਦਾ ਹੁਣ ਮਾਣ ਰੱਖਣਾ ਚਾਹੁੰਦਾ ਹੈ।
ਪਯੋ ਸਮਤ ਤੇ ਕੁਮਤ ਮਾਨ,
ਆਪਣੇ ਕੁੜਮ ਦਾ ਮਾਣ ਰੱਖਣ ਵਾਸਤੇ ਸੁਮਤ ਤੋਂ ਕੁਮਤ ਧਾਰਨ ਕਰ ਲਈ। ਕਿੱਥੇ ਸਦਬੁੱਧੀ ਸੁਮਤ ਸੀ, ਦਸਵੇਂ ਪਾਤਸ਼ਾਹ ਦਾ ਸੇਵਕ ਸੀ, ਮਹਾਰਾਜ ਜੀ ਦੇ ਚਰਨਾਂ ਚ ਦਰਸ਼ਨ ਕੀਤੇ, ਮਹਾਰਾਜ ਜੀ ਦੇ ਕੋਲ ਰਿਹਾ, ਬੜੇ ਖੁੱਲੇ ਦੀਦਾਰ ਕਰਦਾ ਰਿਹਾ, ਸਤਿਗੁਰਾਂ ਨਾਲ ਸ਼ਿਕਾਰ ਵੀ ਖੇਡਦਾ ਰਿਹਾ, ਪਰ ਹੁਣ ਇਕਦਮ ਉਹ ਜਿਹੜੀ ਸੁਮਤ ਸੀ ਉਹ ਖਤਮ ਹੋ ਗਈ ਤੇ ਕੁਮਤ ਆ ਗਈ।
ਜਥਾ ਪ੍ਰਭੰਜਨ ਮਿਲ ਬਦਬੋਏ,
ਹਾਂ ਇਸ ਤਰ੍ਹਾਂ ਕੁਮਤ ਆ ਗਈ, ਜਿਵੇਂ ਹਵਾ ਚੱਲਦੀ ਹੈ ਨਾ, ਹਵਾ ਉਹਦੇ ਵਿੱਚ ਇਕਦਮ ਬਦਬੂ ਮਿਲ ਜੇ ਹਵਾ ਵਿੱਚ, ਤੇ ਜਿਹੜੀ ਹਵਾ ਪਹਿਲਾਂ ਬੜੀ ਸੁਗੰਧੀ ਵਾਲੀ ਚੱਲਦੀ ਹੁੰਦੀ ਹੈ, ਇਕਦਮ ਉਹਦੇ ਚ ਬਦਬੂ ਫੈਲ ਜਾਏ ਤੇ ਉਸ ਹਵਾ ਨੂੰ ਬਦਬੂ ਵਾਲਾ ਬਣਾ ਕੇ ਰੱਖ ਦਿੰਦੀ ਹੈ।
ਸਭ ਕੋ ਅਨਿਤ ਕਰਤਾ ਹੋਏ,
ਉਹ ਹਵਾ ਫਿਰ ਸਾਰਿਆਂ ਦੇ ਲਈ ਦੁਖਦਾਈ ਹੋ ਜਾਂਦੀ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਦੇ ਨਾਲ ਮਿਲ ਕੇ ਫਤਿਹ ਸ਼ਾਹ ਪਹਿਲਾਂ ਸਦਬੁੱਧੀ ਦਾ ਧਾਰਨੀ ਸ਼ੁੱਧ ਹਵਾ ਸੀ, ਪਰ ਭੀਮ ਚੰਦ ਬਦਬੂ ਬਣ ਕੇ ਇਹਦੀ ਹਵਾ ਵਿੱਚ ਆ ਕੇ ਮਿਲ ਗਿਆ, ਮੁਸ਼ਕ ਬਣ ਕੇ ਇਹਦੇ ਨਾਲ ਆ ਮਿਲਿਆ।
ਗੁਰ ਮਹਿਮਾ ਅਰ ਸਭ ਉਪਕਾਰਾ,
ਔਰ ਗੁਰੂ ਸਾਹਿਬ ਜੀ ਦੀ ਭਾਰੀ ਮਹਿਮਾ ਤੇ ਸਤਿਗੁਰਾਂ ਦੇ ਕੀਤੇ ਉਪਕਾਰ, ਕਿੱਡਾ ਵੱਡਾ ਉਪਕਾਰ ਸੀ। ਦੋਵੇਂ ਰਾਜੇ ਲੜਦੇ ਰਹਿੰਦੇ ਸੀ ਆਪਸ ਵਿੱਚ, ਕਦੇ ਮੇਦਨੀ ਪ੍ਰਕਾਸ਼ ਹਮਲਾ ਕਰਦਾ ਸੀ, ਕਦੇ ਇਹ ਹਮਲਾ ਕਰਦਾ ਸੀ, ਲੜਦੇ ਹੀ ਰਹਿੰਦੇ ਸੀ, ਤੇ ਸਤਿਗੁਰੂ ਜੀ ਨੇ ਕਿੱਡਾ ਵੱਡਾ ਉਪਕਾਰ ਕੀਤਾ, ਇਹਨਾਂ ਦੇ ਸਿਰ ਜੋੜੇ, ਇਹਨਾਂ ਨੂੰ ਦੁਸ਼ਮਣਾਂ ਤੋਂ ਮਿੱਤਰ ਬਣਾਇਆ, ਇਹਨਾਂ ਦੀ ਸਦਾ ਵਾਸਤੇ ਲੜਾਈ ਖਤਮ ਕੀਤੀ। ਇਹ ਉਪਕਾਰ ਮਹਾਰਾਜ ਦਸਵੇਂ ਪਾਤਸ਼ਾਹ ਦਾ ਸੀ ਨਾ ਫਤਿਹ ਸ਼ਾਹ ਤੇ, ਫਤਿਹ ਸ਼ਾਹ ਨੇ ਗੁਰੂ ਸਾਹਿਬ ਦਾ ਕੀਤਾ ਉਪਕਾਰ ਉਸੇ ਵੇਲੇ ਭੁਲਾ ਦਿੱਤਾ।
ਮਨ ਕਹਿਲੂਰੀ ਮਿਲੇ ਬਿਗਾਰਾ,
ਕਹਿਲੂਰੀ ਰਾਜੇ ਭੀਮ ਚੰਦ ਨਾਲ ਮਿਲ ਕੇ ਇਹ ਹਵਾ ਬਦਬੂਦਾਰ ਹੋ ਗਈ, ਯਾਨੀ ਕਿ ਰਾਜਾ ਫਤਿਹ ਸ਼ਾਹ ਕੁਮਤ ਦਾ ਧਾਰਨੀ ਭੈੜੀ ਤੇ ਖੋਟੀ ਮਤ ਦਾ ਧਾਰਨੀ ਹੋ ਕੇ ਗੁਰੂ ਸਾਹਿਬ ਨਾਲ ਲੜਨ ਵਾਸਤੇ ਤਿਆਰ ਹੋ ਗਿਆ।
ਗੋਰੀ ਗਨ ਬਾਰੂਦ ਵਰਤਾਏ,
ਫਤਿਹ ਸ਼ਾਹ ਨੇ ਹੁਕਮ ਕੀਤਾ ਸਾਰੀ ਸੈਨਾ ਵਿੱਚ ਗੋਲੀ ਸਿੱਕਾ ਬਾਰੂਦ, ਖੁੱਲਾ ਵਰਤਾ ਦਿੱਤਾ ਜਾਵੇ।
ਕਹਿਓ ਸਭਨ ਸਨ ਪਰ ਲੜਾਈ,
ਸਭ ਨੂੰ ਕਹਿ ਦਿੱਤਾ ਕਿ ਹੁਣ ਸਿਰਫ ਇੱਕੋ ਹਿੱਲਾ ਹੈ, ਗੁਰੂ ਜੀ ਨਾਲ ਲੜਨਾ ਹੈ, ਉਹਨਾਂ ਨਾਲ ਲੜਾਈ ਕਰਨੀ ਹੈ, ਜੰਗ ਕਰਨਾ, ਇਹੀ ਇੱਕ ਹਿੱਲਾ ਤੇ ਤਰੀਕਾ ਹੈ।
ਬਾਚਿਤ ਸ਼ਸਤਰ ਤੁਰੰਗ ਜਿਸ ਹੋਏ,
ਜਿਹਨੂੰ ਜਿਹੜਾ ਜਿਹੜਾ ਸ਼ਸਤਰ ਚਾਹੀਦਾ ਜਾਂ ਜਿਹੜਾ ਜਿਹੜਾ ਵੀ ਕੋਈ ਹਥਿਆਰ ਚਾਹੀਦਾ, ਘੋੜਾ ਚਾਹੀਦਾ, ਉਹ ਮੰਗ ਲਵੇ, ਉਹਨੂੰ ਘੋੜਾ ਮਿਲੇਗਾ, ਸ਼ਸਤਰ ਮਿਲਣਗੇ।
ਮੁਝ ਤੇ ਜਾਂਚ ਲਿਓ ਸਭ ਕੋਈ,
ਜੋ ਵੀ ਕਿਸੇ ਨੂੰ ਚਾਹੀਦਾ, ਇਹਨੇ ਸਾਰੇ ਸਿਪਾਹੀਆਂ ਨੂੰ ਹਦਾਇਤ ਕਰ ਦਿੱਤੀ, ਕਿਸੇ ਨੂੰ ਘੋੜਾ ਚਾਹੀਦਾ ਤਾਂ ਉਹਨੂੰ ਘੋੜਾ ਦੇਵਾਂਗੇ, ਜੇ ਕਿਸੇ ਨੂੰ ਸ਼ਸਤਰ ਚਾਹੀਦੇ ਨੇ ਤਾਂ ਉਹਨੂੰ ਸ਼ਸਤਰ ਤੇ ਹਥਿਆਰ ਦੇਵਾਂਗੇ, ਮੇਰੇ ਕੋਲੋਂ ਆ ਕੇ ਮੰਗ ਲਓ।
ਸਮਧੀ ਕੋ ਹਰ ਖਾਮਨ ਕਾਰਨ,
ਆਪਣੇ ਸਮਧੀ ਆਪਣੇ ਕੁੜਮ ਰਾਜੇ ਭੀਮ ਚੰਦ ਨੂੰ ਖੁਸ਼ ਕਰਨ ਵਾਸਤੇ,
ਜੇ ਕੀਨ ਹੁਕਮੇ ਉਚਾਰਨ,
ਬੜੀ ਉੱਚੀ ਆਵਾਜ਼ ਵਿੱਚ ਇਹਨੇ ਹੁਕਮ ਕੀਤਾ, ਫਤਿਹ ਸ਼ਾਹ ਨੇ ਉੱਚੀ ਆਵਾਜ਼ ਵਿੱਚ ਬੋਲਿਆ,
ਦੋਰੀ ਚੋਬ ਧੋਸਾ ਤੁੰਕਾਰੋ,
ਦੋਰੀਆਂ ਚੋਬਾਂ ਲਾ ਦਿਓ ਨਗਾਰੇ ਦੇ ਉੱਤੇ, ਧੋਸੇ ਤੁੰਕਾਰ ਦਿਓ ਆਵਾਜ਼ ਨਾਲ, ਇੱਕ ਵਾਰੀ ਸਾਰੇ ਪਹਾੜ ਗੂੰਜ ਪੈਣ।
ਕਹਿਓ ਸਭਨ ਸੋ ਸ਼ਸਤਰ ਸੰਭਾਰੋ,
ਸਭ ਨੂੰ ਕਿਹਾ ਸੂਰਮਿਓ ਬਹਾਦਰੋ, ਆਪਣੇ ਆਪਣੇ ਹਥਿਆਰ ਸੰਭਾਲ ਲਓ, ਆਪਣੇ ਸ਼ਸਤਰ ਸੰਭਾਲ ਲਓ ਔਰ ਸ਼ਸਤਰਾਂ ਨੂੰ ਤਿਆਰ ਕਰ ਲਵੋ।
ਤਿਆਰੀ ਜਥੇਦਾਰ ਗਨ ਕਰੈ,
ਜਿੰਨੇ ਜਥੇਦਾਰ ਨੇ, ਸਾਰੀਆਂ ਫੌਜਾਂ ਦੇ ਸਿਪਾਹ ਸਲਾਰ ਨੇ ਮਿਸਲਾਂ ਦੇ, ਉਹ ਸਾਰੇ ਤਿਆਰੀ ਕਰ ਲੈਣ ਲੜਨ ਵਾਸਤੇ।
ਨਿਜ ਨਿਜ ਮਿਸਲ ਸੁਭੱਟ ਸਭ ਧਰੈ,
ਆਪਣੀ ਆਪਣੀ ਮਿਸਲ ਦੇ ਸਾਰੇ ਸੁਭੱਟ ਸਭ ਤਿਆਰ ਬਰ ਤਿਆਰ ਕਰ ਲਓ, ਕਿਉਂਕਿ ਮਿਸਲਾਂ ਵਿੱਚ ਵੰਡੇ ਹੁੰਦੇ ਸੀ, ਪੰਜ ਪੰਜ ਸੌ, ਦੋ ਦੋ ਸੌ, ਸੌ ਸੌ ਦੇ ਸੂਰਮਿਆਂ ਦੇ ਜਥੇ ਬਣਾਏ ਹੋਏ ਸਨ। ਤੋ ਇਸ ਪ੍ਰਕਾਰ ਨਾਲ ਜਿਹੜੀਆਂ ਟੁਕੜੀਆਂ ਬਣਾਈਆਂ ਹੋਈਆਂ ਸੀ ਫੌਜ ਦੀਆਂ, ਕਹਿੰਦੇ ਟੁਕੜੀਆਂ ਦੇ ਜਿੰਨੇ ਜਥੇਦਾਰ ਨੇ ਆਪੋ ਆਪਣੀਆਂ ਟੁਕੜੀਆਂ ਦੀ ਤਿਆਰੀ ਕਰ ਲੈਣ।
ਆਨੋ ਮੇਰੋ ਬਲੀ ਤੁਰੰਗ,
ਜਾਓ ਮੇਰਾ ਬਲੀ ਘੋੜਾ, ਮੈਂ ਵੀ ਸਵਾਰ ਹੋਵਾਂ। ਫਤਿਹ ਸ਼ਾਹ ਆਪਣੇ ਕੁੜਮ ਨੂੰ ਖੁਸ਼ ਕਰਨ ਵਾਸਤੇ ਉੱਚੀ ਉੱਚੀ ਬੋਲ ਰਿਹਾ, ਕਹਿੰਦਾ ਲਿਆਓ ਮੇਰਾ ਬਲਵਾਨ ਤੇ ਬਲੀ ਘੋੜਾ।
ਕੰਚਨ ਜ਼ੀਨ ਚ ਕਰ ਤੰਗ,
ਲਿਆਓ ਉਹਦੇ ਤੇ ਸੋਨੇ ਦੀ ਕਾਠੀ ਪਾ ਕੇ, ਉਹਦੀ ਤੰਗ ਚੰਗੀ ਤਰ੍ਹਾਂ ਕੱਸ ਕੇ ਖਿੱਚ ਕੇ ਬੰਨ ਕੇ ਕਾਠੀ ਤਿਆਰ ਕਰਕੇ ਲਿਆਓ।
ਹੀਰਨ ਜੜਤੀ ਮੁਸ਼ਟ ਬਿਸਾਲਾ,
ਲਿਆਓ ਹੀਰਿਆਂ ਦੀ ਜੜੀ ਹੋਈ ਮੇਰੀ ਕਿਰਪਾਨ, ਜਿਹਦੇ ਮੁੱਠੇ ਦੇ ਉੱਤੇ ਹੀਰੇ ਜੜੇ ਹੋਏ ਨੇ ਔਰ ਜਿਹਦਾ ਫਲ ਬੜਾ ਤਿੱਖਾ ਤੇ ਬੜਾ ਬਰੀਕ ਧਾਰ ਵਾਲਾ ਹੈ।
ਤੀਖਣ ਧਾਰਾ ਖੜਗ ਕਰਾਲਾ,
ਲਿਆਓ ਮੇਰੀ ਉਹ ਤੇਗ ਜਿਹਦੀ ਬੜੀ ਤਿੱਖੀ ਧਾਰ ਹੈ, ਜਿਹਦੇ ਤੇ ਕੀੜੀ ਵੀ ਚੱਲੇ ਤੇ ਦੋ ਹਿੱਸਿਆਂ ਚ ਵੰਡੀ ਜਾਵੇ।
ਹਰ ਕਪੜਨ ਤੇ ਭਰਿਓ ਨਿਖੰਗਾ,
ਲਿਆਓ ਮੇਰਾ ਪੱਥਾ ਤੀਰਾਂ ਨਾਲ ਭਰ ਕੇ ਸਜਾ ਕੇ ਸ਼ਿੰਗਾਰ ਕੇ ਲੈ ਕੇ ਆਓ।
ਤਨਕ ਕਠੋਰਾ ਨੀ ਐ ਸੰਗਾ,
ਔਰ ਨਾਲ ਮੇਰਾ ਕਠੋਰ ਤਨਖ ਲੈ ਕੇ ਆਓ, ਕਿਉਂਕਿ ਇਸ ਜੰਗ ਦੀ ਜਥੇਦਾਰੀ ਮੈਂ ਆਗੂ ਬਣ ਕੇ ਕਰਾਂਗਾ।
ਸਾਦਲ ਆਪ ਮੈਂ ਕਰੋ ਚੜਾਈ,
ਆਪ ਖੁਦ ਆਪਣੇ ਦਲ ਦੇ ਸਹਿਤ ਚੜਾਈ ਕਰਾਂਗਾ, ਕੱਲਾ ਕੋਈ ਜਰਨੈਲ ਨੀ ਭੇਜਾਂਗਾ, ਮੈਂ ਆਪ ਖੁਦ ਆਪਣੇ ਸਾਰੇ ਦਲ ਦੇ ਸਹਿਤ ਹਮਲਾ ਕਰਾਂਗਾ।
ਅਵ ਲੋਕੋ ਸਤਿਗੁਰੂ ਵਡਾਈ,
ਦੇਖਿਓ ਫਿਰ ਗੁਰੂ ਦੀ ਵਡਿਆਈ ਕਿਵੇਂ ਹੁੰਦੀ ਹੈ।
ਇਮ ਕੈ ਫਤਿਹ ਸ਼ਾਹ ਕਰ ਤਿਆਰੇ, ਸਾਜਿਤ ਭਇਓ ਸੰਗ ਦਲ ਭਾਰੇ।
ਇਦਾਂ ਕਹਿ ਕੇ ਰਾਜੇ ਫਤਿਹ ਸ਼ਾਹ ਨੇ ਆਪਣੇ ਸਾਰੇ ਦਲ ਦੀ ਤਿਆਰੀ ਕਰਵਾਈ, ਸਾਰੀਆਂ ਫੌਜਾਂ ਨੂੰ ਸਾਜਿਆ ਸ਼ਿੰਗਾਰਿਆ ਔਰ ਸਭ ਨੂੰ ਹਥਿਆਰ ਸ਼ਸਤਰ ਵੰਡ ਦਿੱਤੇ ਗਏ ਨੇ, ਗੋਲੀ ਸਿੱਕਾ ਬਰੂਦ ਵੰਡ ਦਿੱਤਾ ਗਿਆ, ਜਿਹਨੂੰ ਜਿਹਨੂੰ ਹਥਿਆਰ ਚਾਹੀਦੇ ਸਨ ਸਭ ਨੂੰ ਹਥਿਆਰ ਦੇ ਕੇ ਤਿਆਰ ਬਰ ਤਿਆਰ ਕੀਤਾ ਗਿਆ ਹੈ।
ਬਲੀ ਨਿਖੰਗ ਨਿਕਟ ਜਬ ਆਇਓ,
ਔਰ ਜਦੋਂ ਬਲੀ ਘੋੜਾ ਚੱਲ ਕੇ ਰਾਜੇ ਫਤਿਹ ਸ਼ਾਹ ਦੇ ਨੇੜੇ ਆਇਆ,
ਉੱਠਿਓ ਸਭਾ ਮੈਂ ਨ੍ਰਿਪ ਦਰਸਾਇਓ,
ਘੋੜਾ ਆ ਗਿਆ ਤਿਆਰ ਹੋ ਕੇ ਰਾਜੇ ਫਤਿਹ ਸ਼ਾਹ ਨੇ ਵੇਖਿਆ,
ਅਲਗ ਨਿਖੰਗ ਪਾਏ ਕੱਟ ਬੰਦ,
ਗਾਤਰੇ ਚ ਤੇਗ ਪਾਈ ਹੈ ਔਰ ਤੇਰਾਂ ਦਾ ਪੱਥਾ ਮੋਢਿਆਂ ਤੇ ਧਾਰਨ ਕੀਤਾ ਹੈ।
ਲੀਨ ਤਨੁਕ ਸੁਦ੍ਰਿੜ ਸਰਸੰਦ,
ਔਰ ਬੜੇ ਤਿੱਖੇ ਤੀਰ ਪੱਥੇ ਵਿੱਚ ਭਰੇ ਨੇ ਔਰ ਬੜਾ ਕਠੋਰ ਤੇ ਮਜ਼ਬੂਤ ਤਨਖ ਰਾਜੇ ਫਤਿਹ ਸ਼ਾਹ ਨੇ ਹੱਥ ਵਿੱਚ ਪਕੜਿਆ ਹੈ।
ਅਦਕ ਮੋਲ ਕੇ ਸਿਪਰ ਸੰਭਾਰੇ,
ਬੜੀ ਕੀਮਤੀ ਢਾਲ ਸੀ, ਕਿਉਂਕਿ ਤੇਗ ਤੇ ਢਾਲ ਦੋਵਾਂ ਦਾ ਸੰਬੰਧ ਹੈ, ਢਾਲ ਬਿਨਾਂ ਤੇਗ ਕਿਸੇ ਕੰਮ ਦੀ ਨਹੀਂ ਹੁੰਦੀ। ਤੂੰ ਤੇਗ ਦੇ ਨਾਲ ਢਾਲ ਵੀ ਰੱਖਦੇ ਸਨ ਜੰਗ ਦੇ ਵਿੱਚ ਲੜਨ ਵਾਸਤੇ ਦੁਸ਼ਮਣ ਦਾ ਵਾਰ ਰੋਕਣ ਲਈ ਬੜੀ ਕੀਮਤੀ ਢਾਲ ਸੀ ਰਾਜੇ ਫਤਿਹ ਸ਼ਾਹ ਨੇ ਉਹ ਢਾਲ ਮੋਢੇ ਤੇ ਧਾਰਨ ਕੀਤੀ ਹੈ
ਡਾਰ ਸਿਕੰਦਰ ਬੰਦ ਪਿਛਾਰੇ
ਮੋਢਿਆਂ ਤੇ ਢਾਲ ਧਾਰਨ ਕਰਕੇ ਉਹਨੂੰ ਪਿਛਲੇ ਪਾਸੇ ਬੰਨਿਆ ਹੈ
ਹੈ ਚੱਲ ਚਾਲੇ ਰੋਡ ਨੋਵਾ
ਔਰ ਬੜਾ ਚੰਚਲ ਤੇ ਬਲੀ ਘੋੜਾ ਉਸ ਘੋੜੇ ਦੇ ਉੱਤੇ ਸਵਾਰ ਹੋਇਆ ਫਤਿਹ ਸ਼ਾਹ
ਮੂਰਖ ਨੇ ਵਿਚਾਰ ਕਰ ਜੁਆ
ਚੜਨ ਸਮੇਂ ਮੂਰਖ ਨੇ ਕੋਈ ਮਾੜੀ ਜੀ ਵਿਚਾਰ ਨਹੀਂ ਕੀਤੀ ਮੈਂ ਕੀ ਕਰਨ ਜਾ ਰਿਹਾ
ਜਗਤਪਤੀ ਕੀ ਸਮਤਾ ਚਾਹਤ
ਜਗਤਪਤੀ ਤ੍ਰਿਲੋਕੀ ਨਾਥ ਜਗਤ ਨਾਥ ਸੰਸਾਰ ਦੇ ਵਾਲੀ ਵਾਲੀਏ ਦੋ ਜਹਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਰਾਬਰੀ ਕਰਨਾ ਚਾਹੁੰਦਾ ਫਤਿਹ ਸ਼ਾਹ
ਚਲਿਓ ਪੰਥ ਲੜਬੇ ਸੋ ਮਾਤ
ਲੜਨ ਵਾਸਤੇ ਬੜੇ ਉਮਾ ਨਾਲ ਚੜ ਕੇ ਚੱਲਿਆ ਹੈ
ਬਜਤ ਦੁੰਦ ਬਜਤ ਬਾਨੀ ਚੱਲੇ
ਨਗਾਰੇ ਵੱਜਦੇ ਜਾ ਰਹੇ ਨੇ ਫੌਜਾਂ ਨਾਲ ਇਹਦੇ ਚੜ ਕੇ ਚੱਲੀਆਂ ਹਨ
ਤੇਕਨ ਸ਼ਸਤਰ ਜੁੱਤ ਕਲਮਲੇ
ਔਰ ਬੜੇ ਤਿੱਖੇ ਤਿੱਖੇ ਸ਼ਸਤਰਾਂ ਦੇ ਨਾਲ ਕਲਮਲ ਕਲਮਲ ਕਰਦੇ ਹੋਏ ਬੜੀ ਕਾਹਲੀ ਨਾਲ ਤੁਰੇ ਜਾ ਰਹੇ ਨੇ
ਫਤਿਹ ਸ਼ਾਹ ਜਬ ਆਗੇ ਭਇਓ
ਫਤਿਹ ਸ਼ਾਹ ਸਭ ਤੋਂ ਮੂਹਰੇ ਹੋ ਕੇ ਅੱਗੇ ਹੋ ਕੇ ਜਦੋਂ ਚੱਲਿਆ
ਕਹੀ ਤੁਫੰਗਨ ਦਲ ਮੁੰਡਿਓ
ਬੰਦੂਕਾਂ ਫੜ ਕੇ ਦੇ ਨਾਲ ਦੇ ਸੂਰਮੇ ਤਿਆਰ ਬਰ ਤਿਆਰ ਹੋ ਕੇ ਦੇ ਨਾਲ ਚੜੇ ਹਨ
ਹਰੀ ਚੰਦ ਆਦਿਕ ਬੜ ਜੋਧੇ
ਇਹਨਾਂ ਸਾਰੀਆਂ ਫੌਜਾਂ ਦਾ ਜਿਹੜਾ ਸਭ ਤੋਂ ਮੁਖੀ ਬਲੀ ਸੂਰਮਾ ਸੀ ਉਹ ਸੀ ਹਰੀ ਚੰਦ ਇਹਦਾ ਜ਼ਿਕਰ ਅੱਗੇ ਕਥਾ ਵਿੱਚ ਵੀ ਆਉਣਾ ਤੇ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਬਾਣੀ ਬਚਿੱਤਰ ਨਾਟਕ ਵਿੱਚ ਭੰਗਾਣੀ ਦੇ ਜੰਗ ਦਾ ਵਰਣਨ ਕਰਦਿਆਂ ਇਹਦਾ ਵੀ ਜ਼ਿਕਰ ਕੀਤਾ ਹਰੀ ਚੰਦ ਮਾਰੇ ਸੋ ਜੋਧਾ ਲਤਾਰੇ ਤੂੰ ਹਰੀ ਚੰਦ ਬੜਾ ਸੂਰਮਾ ਸੀ ਨਾ ਸਾਰਿਆਂ ਵਿੱਚ ਇਹ ਕਹਿ ਸਕਦੇ ਇਹਨਾਂ ਸਾਰੀਆਂ ਫੌਜਾਂ ਦਾ ਕੇਂਦਰ ਬਿੰਦੂ ਸੀ ਉਹ ਜਿਹੜਾ ਬੜਾ ਬਲਵਾਨ ਸੀ ਉਹ ਵੀ ਇਹਨਾਂ ਦੇ ਨਾਲ ਚੜ ਕੇ ਚੱਲਿਆ ਹੈ
ਗੁਰ ਸੋ ਲੜਨ ਚਲੇ ਚਿੱਤ ਕਰੋਦੇ
ਗੁਰੂ ਪਾਤਸ਼ਾਹ ਨਾਲ ਲੜਨ ਵਾਸਤੇ ਜਿਹੜੇ ਨਿਰਵੈਰ ਨੇ ਜਿਹੜੇ ਨਿਤ ਕਹਿੰਦੇ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਮੰਗਣ ਵਾਲੇ ਸਤਿਗੁਰਾਂ ਦੇ ਨਾਲ ਲੜਨ ਵਾਸਤੇ ਚੱਲੇ ਹਨ
ਸੈਨਾ ਅਰ ਗ੍ਰਾਮਨ ਛੇੜਾ
ਬਹੁਤ ਸਾਰੇ ਪਿੰਡਾਂ ਦੀਆਂ ਛੇੜਾਂ ਇਕੱਠੀਆਂ ਕਰ ਲਈਆਂ ਇਹ ਕਹਿ ਕੇ ਵੀ ਗੁਰੂ ਦੇ ਕੋਲ ਬੜਾ ਖਜ਼ਾਨਾ ਉੱਥੇ ਜਿੰਨੀ ਲੁੱਟ ਹੋਵੇਗੀ ਮਾਫ ਹੋਵੇਗੀ ਤੁਹਾਨੂੰ ਤੁਸੀਂ ਨਾਲ ਚੱਲੋ ਏਦਾਂ ਕਹਿ ਕੇ ਬਹੁਤ ਸਾਰੀ ਛੇੜ ਇਕੱਠੀ ਕਰ ਲਈ
ਬੰਦੇ ਟੋਲ ਬ੍ਰਿੰਦ ਕੋ ਹੀਰ
ਬੜਾ ਵੱਡਾ ਟੋਲਾ ਬੰਨਿਆ ਗਿਆ ਫਤਿਹ ਸ਼ਾਹ ਦਾ ਦਲ ਬਹੁਤ ਵੱਡਾ ਇਕੱਠਾ ਹੋ ਗਿਆ ਹਜ਼ਾਰਾਂ ਦੀ ਗਿਣਤੀ ਚ
ਜਿਤੇ ਹੰਕਾਰ ਵਧਿਓ ਅਦਕਾਏ
ਇਹਨੇ ਨਿਗਾਹ ਫੇਰ ਕੇ ਵੇਖਿਆ ਨਾ ਆਪਣੇ ਦਲ ਵੱਲ ਤੇ ਹੰਕਾਰ ਨਾਲ ਛਾਤੀ ਫੁੱਲ ਗਈ ਇਹਦੀ ਏਡਾ ਵੱਡਾ ਦਲ ਆ ਮੇਰੇ ਅਧੀਨ ਇੰਨੀਆਂ ਫੌਜਾਂ ਨੇ ਵੇਖ ਕੇ ਫਤਿਹ ਸ਼ਾਹ ਦੇ ਮਨ ਚ ਬੜਾ ਹੰਕਾਰ ਆਇਆ
ਲੜੋ ਗੁਰੂ ਸਨ ਕੋ ਵਧਾਏ
ਔਰ ਕਹਿੰਦਾ ਲੜੋ ਗੁਰੂ ਜੀ ਦੇ ਨਾਲ ਮੈਂ ਲੜਾਂਗਾ ਰੋਸ ਵਧਾ ਕੇ ਰੋਸ ਕ੍ਰੋਧ ਵਧਾ ਕੇ ਜਾ ਕੇ ਲੜਾਂਗਾ
ਬਾਮ ਬਿਲੋਚਨ ਫਰਕਤ ਖੋਟਾ
ਸਤਨਾਮ ਸ੍ਰੀ ਜਦੋਂ ਕਿਸੇ ਨਾਲ ਅਣਹੋਣੀ ਹੁੰਦੀ ਹੈ ਨਾ ਪਹਿਲਾਂ ਸੋਝੀ ਸੁੱਝਣ ਲੱਗ ਪੈਂਦੀ ਹੈ ਕਹਿੰਦੇ ਜਦੋਂ ਚੜਿਆ ਨਾ ਤੇ ਬਦ ਸ਼ਗਨ ਸਭ ਤੋਂ ਪਹਿਲਾਂ ਹੋਇਆ ਇਹਦੀ ਖੱਬੀ ਅੱਖ ਫਰਕਣ ਲੱਗ ਪਈ ਯਾਨੀ ਕਿ ਸੰਕੇਤ ਮਿਲ ਰਹੇ ਨੇ ਇਹਨਾਂ ਵਾਸਤੇ ਨੇ ਸ਼ਗਨ ਅਪਸ਼ਗਨ ਸੰਕੇਤ ਮਿਲ ਰਹੇ ਨੇ ਫਤਿਹ ਸ਼ਾਹ ਲੈ ਜਾ ਦਲ ਆਪਣਾ ਉੱਥੇ ਹਾਲਤ ਬੜੀ ਮਾੜੀ ਹੋਣ ਵਾਲੀ ਹੈ ਤੁਹਾਡੀ ਮੁੜ ਕੇ ਤੁਹਾਡੀਆਂ ਪੁਸ਼ਤਾਂ ਨੇ ਵੀ ਸੋਚਣ ਤੋਂ ਲੜਨ ਤੋਂ ਡਰਨਾ ਹੈ ਕਿ ਕਦੇ ਲੜੋ ਪਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸੂਰਮਿਆਂ ਨਾਲ ਨਾ ਲੜੋ ਇਹਨਾਂ ਦੇ ਨਾਲ ਜਾ ਕੇ ਕਦੇ ਜੰਗ ਨਾ ਲੜੋ ਇਹ ਹਾਲਤ ਇਹਨਾਂ ਦੀ ਹੋਣ ਵਾਲੀ ਇਸ ਕਰਕੇ ਸੰਕੇਤ ਮਿਲ ਰਹੇ ਨੇ ਇਹਦੇ ਨਾਲ ਇੱਕ ਜਿਹੜੇ ਵੱਧ ਸ਼ਗਨ ਨੇ ਇੱਕ ਢਹਿੰਦੀ ਕਲਾ ਦੀ ਬਿਰਤੀ ਜਿਹੜੀ ਆ ਉਹ ਅੰਦਰ ਬਣ ਜਾਂਦੀ ਹੈ ਜਦੋਂ ਇਹਨਾਂ ਵੱਲ ਬੰਦਾ ਕੋਈ ਖਿਆਲ ਦਿੰਦਾ ਖਾਲਸਾ ਨਹੀਂ ਇਹਨਾਂ ਦੀ ਕੋਈ ਪ੍ਰਵਾਹ ਕਰਦਾ ਸੂਰਮਿਆਂ ਦੇ ਉੱਤੇ ਇਹ ਸ਼ਗਨ ਅਪਸ਼ਗਨਾਂ ਦੀ ਗੁਰੂ ਘਰ ਦੇ ਸਿੱਖਾਂ ਉੱਤੇ ਕੋਈ ਲਾਗੂ ਨਹੀਂ ਹੁੰਦੀ ਬਿਰਤੀ ਪਰ ਇਹਦੇ ਨਾਲ ਢਹਿੰਦੀ ਕਲਾ ਦੀ ਬਿਰਤੀ ਬਣ ਜਾਂਦੀ ਇਹ ਮੰਨਦੇ ਸਨ ਕਹਿੰਦੇ ਇਹਦੀ ਅੱਖ ਇੱਕ ਖੱਬੀ ਜਿਹੜੀ ਸੀ ਉਹ ਫਰਕਣ ਲੱਗ ਪਈ
ਨੈ ਮਨ ਗਿਨੈ ਹਾਰ ਮਤ ਮੋਟਾ
ਮੋਟੀ ਮਤ ਵਾਲੇ ਨੇ ਇਹ ਨਹੀਂ ਸੋਚਿਆ ਕਿ ਮੇਰੀ ਹਾਰ ਹੋਣੀ ਹੈ ਇਸੇ ਕਰਕੇ ਮਾੜਾ ਸ਼ਗਨ ਦਿਸ ਰਿਹਾ ਹੈ
ਨਗਰ ਪਾਵਟੇ ਸਨਮੁਖ ਚਾਲਾ ਪੰਥ ਪਹਾੜਨ ਬਿਕਮ ਬਿਸਾਲਾ
ਪਾਉਂਟਾ ਸਾਹਿਬ ਦੇ ਸਨਮੁਖ ਹੋ ਕੇ ਚੱਲ ਪਿਆ ਬੜਾ ਬਿਖਮ ਪੈਂਡਾ ਤੈਅ ਕਰਦਾ ਹੋਇਆ ਸ਼੍ਰੀ ਨਗਰ ਤੋਂ ਇਹ ਪੌਂਟਾ ਸਾਹਿਬ ਵੱਲ ਵਧਿਆ। ਇੱਧਰ ਪੌਂਟਾ ਸਾਹਿਬ ਮਹਾਰਾਜ ਗੁਰੂ ਕਲਗੀਧਰ ਜੀ ਤਿਆਰੀਆਂ ਕਰ ਰਹੇ ਨੇ, ਪਰ ਉੱਧਰ ਉਹ ਜਿਹੜਾ 500 ਪਠਾਨ ਰੱਖਿਆ ਸੀ ਉਹ ਦਗੇਬਾਜ ਹੋ ਗਏ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।